ਸੁਧਾਰੀ ਸਤਨਾਮ ਵਾਹਿਗੁਰੂ ਸਾਹਿਬ ਜੀ ਦੋਹਰਾ ਕਹੀ ਹਮੈ ਯਹ ਵੰਡ ਆਈ ਛਲ ਬਲ ਬਾਤ ਬਣਾਏ ਰੌਲਾਓ ਬੋਲੋ ਹੋਤ ਲਾਓ ਡੇਰੇ ਦਈ ਕਲਾਏ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਸਤਿਗੁਰਾਂ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਸੰਧਿਆ ਦੇ ਦੀਵਾਨ ਸਜੇ ਹਨ, ਜੋ ਕਿ ਗੁਰੂ ਮਹਾਰਾਜ ਦੇ ਹੁਕਮ ਦੇ ਮੁਤਾਬਕ ਸੰਧਿਆ ਸਮੇਂ ਸੁਣੇ ਰਹਿਰਾਸ ਕੀਰਤਨ ਕਥਾ ਸੁਣੇ ਹਰਜਾਸ ਇਨ ਮੈਂ ਨੇਮ ਜੋ ਏਕ ਕਰਾਏ ਸੋ ਸਿੱਖ ਅਮਰਾਪੁਰੀ ਕੋ ਜਾਏ। ਆਪ ਜੀ ਨੇ ਗੁਰਬਾਣੀ ਦਾ ਆਨੰਦ ਮਾਣਿਆ ਹੈ, ਬੜੇ ਹੀ ਪ੍ਰੇਮ ਦੇ ਨਾਲ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ ਔਰ ਗੁਰੂ ਮਹਾਰਾਜ ਦਾ ਇਤਿਹਾਸ, ਗੁਰੂ ਖਾਲਸੇ ਪੰਥ ਦਾ ਇਤਿਹਾਸ ਸਰਵਣ ਕਰ ਰਹੇ ਹੋ। ਇਹ ਗੁਰੂ ਘਰਾਂ ਦੀ ਪੁਰਾਣੀ ਰੀਤੀ ਚੱਲੀ ਆਉਂਦੀ ਹੈ ਕਿ ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਕਥਾ ਹੋਵੇ ਔਰ ਸ਼ਾਮ ਨੂੰ ਗੁਰ ਇਤਿਹਾਸ ਦੀ ਕਥਾ ਹੋਵੇ, ਸ੍ਰੀ ਗੁਰੂ ਪੰਥ ਪ੍ਰਕਾਸ਼ ਗ੍ਰੰਥ ਦੀ ਕਥਾ ਹੋਵੇ ਜਾਂ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਹੋਵੇ। ਇਹਨਾਂ ਦੇ ਨਾਲ ਸਾਨੂੰ ਆਪਣੇ ਬਜ਼ੁਰਗਾਂ ਦਾ, ਜੋ ਵੱਡਿਆਂ ਵਡੇਰਿਆਂ ਦਾ ਇਤਿਹਾਸ ਹੈ, ਉਹਦਾ ਪਤਾ ਚੱਲਦਾ ਹੈ। ਬਾ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ, ਬਾਬਿਆਂ ਦੀਆਂ ਵੱਡਿਆਂ ਦੀਆਂ ਗੁਰੂਆਂ ਪੀਰਾਂ ਮਹਾਂਪੁਰਸ਼ਾਂ ਯੋਧਿਆਂ ਦੀਆਂ ਕਥਾ ਪੁੱਤਰਾਂ ਨੂੰ ਸੁਪੁੱਤਰ ਬਣਾਉਂਦੀਆਂ ਹਨ, ਅਥਵਾ ਜਿਹੜੇ ਪੁੱਤਰ ਸੁਪੁੱਤਰ ਹੁੰਦੇ ਹਨ ਉਹੀ ਆਪਣੇ ਬਜ਼ੁਰਗਾਂ ਦੀਆਂ ਕਹਾਣੀਆਂ ਕਹਿੰਦੇ ਸੁਣਦੇ ਹਨ। ਸੋ ਪਿਆਰੀ ਸਾਧ ਸੰਗਤ ਜੀ, ਆਪ ਜੀ ਅਤਿਅੰਤ ਵਡਭਾਗੇ ਹੋ ਜੋ ਕਿ ਖਾਲਸੇ ਪੰਥ ਦਾ ਇਤਿਹਾਸ ਸੁਣ ਰਹੇ ਹੋ। 18ਵੀਂ ਸਦੀ ਵਿੱਚ ਬਹੁਤ ਹੀ ਵਿਖੜਾ ਸਮਾਂ ਪੰਜਾਬ ਦੇ ਵਾਸੀਆਂ ਲਈ ਆਇਆ, ਭਾਵੇਂ ਇਹ ਤਾਂ ਆਪਾਂ ਸੁਣਦੇ ਹੀ ਹਾਂ ਵੀ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਰਹਿੰਦੀਆਂ ਹਨ, ਜਿੱਥੇ ਕਦੀ ਪਠਾਣਾਂ ਦੇ ਹਮਲੇ ਹੋਏ, ਕਦੀ ਮੁਗਲਾਂ ਦੇ ਹੋਏ। ਉਸ ਦੇਸ਼ ਦੇ ਅੰਦਰ ਸਦੀਆਂ ਤੋਂ ਹੀ ਜੰਗ ਜਾ ਰਹੀ ਸੀ, ਪਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਜਦੋਂ ਅਵਤਾਰ ਧਾਰਿਆ, ਉਹਨਾਂ ਨੇ ਪੰਜਾਬ ਨੂੰ ਇੱਕ ਨਵੀਂ ਸੇਧ ਦਿੱਤੀ। ਸਰ ਮੁਹੰਮਦ ਇਕਬਾਲ ਇੱਕ ਬਹੁਤ ਵੱਡੇ ਵਿਦਵਾਨ ਉਰਦੂ ਦੇ ਇੱਕ ਸ਼ਾਇਰ ਹੋਏ ਨੇ, ਜਿਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੀ ਮਹਾਨਤਾ ਦੇ ਬਾਰੇ ਉਰਦੂ ਵਿੱਚ ਕੁਝ ਲਾਈਨਾਂ ਲਿਖੀਆਂ ਨੇ। ਉਹ ਕਹਿੰਦੇ, ਫਿਰ ਉੱਠੀ ਸਦਾ ਤੌਹੀਦ ਕੀ ਪੰਜਾਬ ਸੇ, ਹਿੰਦ ਕੋ ਇੱਕ ਮਰਦੇ ਕਾਮਲ ਨੇ ਜਗਾਇਆ ਖੁਆਬ ਸੇ। ਤੌਹੀਦ ਮੈਨੇ ਇੱਕ ਪਰਮਾਤਮਾ ਨੂੰ ਮੰਨਣਾ, ਇੱਕ ਦੇ ਨਾਲ ਜੋੜਨਾ। ਪਹਿਲਾਂ ਪੰਜਾਬ ਦੇ ਵਾਸੀ ਬਹਾਦਰ ਯੋਧੇ ਤਾਂ ਸਨ ਸਦੀਆਂ ਤੋਂ, ਪਰ ਉਹਨਾਂ ਦੇ ਵਿੱਚ ਇੱਕ ਕਮਜ਼ੋਰੀ ਸੀ ਕਿ ਕੋਈ ਦੇਵੀ ਨੂੰ ਮੰਨਦਾ ਸੀ, ਕੋਈ ਗਣੇਸ਼ ਨੂੰ ਮੰਨਦਾ ਸੀ, ਕੋਈ ਹਨੂੰਮਾਨ ਨੂੰ ਮੰਨਦਾ ਸੀ, ਕੋਈ ਭੈਰੋਂ ਦਾ ਪੁਜਾਰੀ ਸੀ, ਕੋਈ ਗੁੱਗੇ ਦੀ ਮੜੀ ਦੀ ਪੂਜਾ ਕਰਦਾ ਸੀ, ਕੋਈ ਜੋਗੀਆਂ ਦਾ ਚੇਲਾ ਸੀ, ਕੋਈ ਨਾਥਾਂ ਦਾ, ਕੋਈ ਕਿਸੇ ਦਾ, ਕੋਈ ਕਿਸੇ ਦਾ। ਆਪਸ 'ਚ ਖਿੰਡੇ ਹੋਏ ਸਨ। ਸਤਿਗੁਰਾਂ ਨੇ ਇੱਕ ਝੰਡੇ ਥੱਲੇ ਇਕੱਠਾ ਕਰ ਦਿੱਤਾ। ਫਿਰ ਉੱਠੀ ਸਦਾ ਸਦਾ ਮੈਨੇ ਆਵਾਜ਼ ਬੁਲੰਦ ਹੋਈ, ਫਿਰ ਉੱਠੀ ਸਦਾ ਤੌਹੀਦ ਕੀ। ਤੌਹੀਦ ਦਾ ਅਰਥ ਹੁੰਦਾ ਇੱਕ ਨੂੰ ਮੰਨਣਾ, ਇੱਕ ਓਅੰਕਾਰ ਦੇ ਨਾਲ ਜੋੜਿਆ। ਫਿਰ ਉੱਠੀ ਸਦਾ ਤੌਹੀਦ ਕੀ ਪੰਜਾਬ ਸੇ, ਹਿੰਦ ਕੋ ਇੱਕ ਮਰਦੇ ਕਾਮਲ ਨੇ ਜਗਾਇਆ ਖੁਆਬ ਸੇ। ਖੁਆਬਾਂ ਦੀ ਨੀਂਦ ਸੁੱਤੀ ਦੁਨੀਆਂ ਨੂੰ ਜਗਾ ਕੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਇੱਕ ਨਿਸ਼ਾਨ ਇੱਕ ਨਗਾਰਾ 10ਵੇਂ ਜਾਮੇ ਤੱਕ ਵਰਤ ਕੇ ਗੁਰੂ ਸਾਹਿਬ ਨੇ ਖਾਲਸਾ ਪੰਥ ਸਾਜ ਕੇ ਉਹਦੇ ਅੰਦਰ ਜੋ ਗੱਲਾਂ ਭਰ ਦਿੱਤੀਆਂ ਉਹਨਾਂ ਦੀਆਂ ਸਿੱਖਿਆ ਸਦਕਾ 100 ਸਾਲ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਤੋਂ ਸਿੰਘ ਫਿਰ ਅਫਗਾਨਾਂ ਨਾਲ ਲੜੇ। ਪਠਾਣਾਂ ਨਾਲ ਲੜੇ, ਮੁਗਲਾਂ ਨਾਲ ਲੜੇ, ਜ਼ਾਲਮਾਂ ਨਾਲ ਲੜੇ ਅਤੇ ਆਪਣਾ ਪੰਜਾਬ ਪੰਜਾਬੀਆਂ ਨੂੰ ਲੈ ਕੇ ਦਿੱਤਾ। ਜਿੱਥੋਂ ਦਾ ਕੋਈ ਰਹਿਣ ਵਾਲਾ ਹੋਵੇ ਉੱਥੋਂ ਦਾ ਉਹ ਮਾਲਕ ਬਣੇ। ਅਸਲ ਧਰਤੀ ਦਾ ਨਿਯਮ ਇਹੀ ਹੁੰਦਾ ਹੈ। ਸੋ ਜਿਹੜੀ ਧਰਤੀ 'ਤੇ ਅਸੀਂ ਸਦੀਆਂ ਤੋਂ ਰਹਿ ਰਹੇ ਸਾਂ ਪਰ ਗੁਲਾਮ ਸਾਂ, ਉਹ ਧਰਤੀ ਦੇ ਅਸੀਂ ਮਾਲਕ ਬਣੇ ਹਾਂ। ਤਾਂ ਇਹ ਪੰਥ ਪ੍ਰਕਾਸ਼ ਵਿੱਚ ਇੱਕ ਕਥਾ ਲਿਖੀ ਹੈ, ਜਿਹੜੀ ਕਥਾ ਆਪ ਜੀ ਕਈ ਦਿਨਾਂ ਤੋਂ ਸੁਣ ਰਹੇ ਹੋ। ਇਹਦੇ ਵਿੱਚ ਬੜੇ ਜੰਗਾਂ ਯੁੱਧਾਂ ਦਾ ਹੀ ਜ਼ਿਕਰ ਆਉਂਦਾ। ਕਈ ਪ੍ਰੇਮੀ ਸੋਚਦੇ ਆ ਵੀ ਇਹ ਰੋਜ਼ ਹੀ ਲੜਾਈਆਂ ਨੂੰ ਤੁਰੇ ਰਹਿੰਦੇ ਹੈ। ਖਾਲਸਾ ਜੀ, ਜੇ ਉਹ ਲੜਾਈਆਂ ਸਾਡੇ ਬਜ਼ੁਰਗ ਨਾ ਨਾ ਕਰਦੇ ਤਾਂ ਆਪਾਂ ਵੀ ਸਾਰੇ ਹੁਣ ਹੁੰਦੇ ਹੀ ਕੋਈ ਨਾ। ਆ ਜਿਹੜੇ ਗੁਰਦੁਆਰਿਆਂ ਵਿੱਚ ਦੀਵਾਨ ਸਜ ਰਹੇ ਨੇ, ਲੰਗਰ ਲੱਗੇ ਨੇ, ਨਿਸ਼ਾਨ ਝੂਲਦੇ ਨੇ, ਇਹ ਉਹਨਾਂ ਬਹਾਦਰਾਂ ਯੋਧਿਆਂ ਦੀਆਂ ਕੁਰਬਾਨੀਆਂ ਸਦਕਾ ਹੀ ਹੈ। ਜੇ ਉਹ ਸਿੰਘ ਇੱਦਾਂ ਦੀ ਘਾਲਣਾ ਨਾ ਘਾਲਦੇ, ਅੱਜ ਸਾਡਾ ਵਾਤਾਵਰਣ ਇੱਦਾਂ ਦਾ ਨਹੀਂ ਸੀ ਹੋਣਾ ਗੁਰਦੁਆਰਿਆਂ ਮੰਦਰਾਂ ਦਾ, ਸਾਰੇ ਪਾਸੇ ਕੋਈ ਹੋਰ ਹੀ ਰੂਪ ਹੋਣਾ ਸੀ। ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ ਹੋਵਤੇ ਕੁਚੀਲ ਤਾਂ ਕਤੇਬਨ ਕੁਰਾਨ ਕੀ ਪਾਪ ਹੀ ਪਰਪੱਕ ਜਾਤੇ ਧਰਮ ਤਸੱਕ ਜਾਤੇ ਵਰਨ ਗਰਕ ਜਾਤੇ ਸਾਹਿਤ ਵਿਧਾਨ ਕੀ ਦੇਵੀ ਦੇਵ ਦਿਓਰੇ ਸੰਤੋਖ ਸਿੰਘ ਦੂਰ ਹੋਤੇ ਰੀਤ ਮਿੱਟ ਜਾਤੀ ਕਥਾ ਬੇਦਨ ਪੁਰਾਣ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਮੂਰਤ ਨ ਹੋਤੀ ਜੋ ਪੈ ਕਰੁਣਾ ਨਿਦਾਨ ਕੀ। ਇਹ ਤਾਂ ਸਤਿਗੁਰੂ ਮਹਾਰਾਜ ਦੇ ਖਾਲਸੇ ਦੀ ਘਾਲਣਾ ਅੱਜ ਸਾਰੇ ਸੰਸਾਰ 'ਚ ਪ੍ਰਤੱਖ ਦਿਸ ਰਹੀ ਹੈ। ਸੋ ਗੁਰੂ ਰੂਪ ਸਾਧ ਸੰਗਤ ਜੀ ਕਸੂਰ ਫਤਿਹ ਕਰ ਲਿਆ ਸਿੰਘਾਂ ਨੇ। ਜਿੱਥੋਂ ਦੇ ਪਠਾਣਾਂ ਨੇ ਇੱਕ ਬ੍ਰਾਹਮਣ ਦੀ ਬ੍ਰਾਹਮਣੀ ਚੁੱਕ ਲਈ ਸੀ ਔਰ ਹਿੰਦੂਆਂ 'ਤੇ ਬੜੇ ਜ਼ੁਲਮ ਕਰਦੇ ਸਨ ਔਰ ਮਾਇਆਧਾਰੀ ਅੰਨੇ ਸਨ। ਇਤਨੀ ਉਹਨਾਂ ਦੇ ਕੋਲ ਮਾਇਆ ਸੀ, ਦੌਲਤ ਸੀ ਕਿ ਉਹ ਨਾ ਅਬਦਾਲੀ ਤੋਂ ਡਰਦੇ ਸਨ ਨਾ ਮਰਾਠਿਆਂ ਤੋਂ। ਸਾਰੀਆਂ ਬਾਹਰਲੀਆਂ ਫੌਜਾਂ ਜਦੋਂ ਹਿੰਦੁਸਤਾਨ 'ਤੇ ਪੰਜਾਬ 'ਤੇ ਚੜ੍ਹ ਕੇ ਆਈਆਂ, ਕਸੂਰ ਵੱਲ ਕਿਸੇ ਨੇ ਮੂੰਹ ਨਹੀਂ ਕੀਤਾ। ਕਿਉਂ? ਕਸੂਰ 'ਚ 12 ਕਿਲੇ ਸਨ ਜਿਨ੍ਹਾਂ ਨੂੰ ਫਤਿਹ ਕਰਨਾ ਬਹੁਤ ਮੁਸ਼ਕਲ ਸਮਝਿਆ ਜਾਂਦਾ ਸੀ। 50 ਲੱਖ ਫੌਜ ਕਹਿੰਦੇ ਆ ਕਸੂਰ ਦੇ ਜਿਹੜੇ ਲੋਕ ਸਨ, 12 ਲੱਖ ਫੌਜ ਉਹਨਾਂ ਨੇ ਆਪਣੀ ਪਿੰਡਾਂ ਇਲਾਕਿਆਂ ਵਿੱਚ ਦੂਰ ਦੂਰ ਤੋਂ ਆਪਣੀ ਰਿਆਸਤ ਵਿੱਚ ਕਾਇਮ ਕੀਤੀ ਹੋਈ ਸੀ। ਜਹਾਦ ਦੇ ਨਾਂ ਉੱਤੇ ਇਕੱਠੀ ਕਰ ਲੈਂਦੇ ਸੀ ਜਦੋਂ ਵੀ ਕੋਈ ਲੋੜ ਪੈਂਦੀ ਸੀ ਨਾ ਫੌਜ ਦੀ, ਤੇ ਜਹਾਦ ਖੜਾ ਕਰ ਲੈਂਦੇ ਸੀ ਵੀ ਧਰਮ ਦੇ ਨਾਂ 'ਤੇ ਲੜਨਾ। ਲੋਕ ਆ ਜਾਂਦੇ ਸੀ ਮਗਰ ਦੀਨ ਇਸਲਾਮ ਨੂੰ ਮੰਨਣ ਵਾਲੇ। ਇਸ ਤਰ੍ਹਾਂ ਦਾ ਉੱਥੋਂ ਦਾ ਵਾਤਾਵਰਣ ਸੀਗਾ। ਬਾਬਾ ਹਰੀ ਸਿੰਘ ਜੀ ਭੰਗੀ, ਚੜ੍ਹ ਸਿੰਘ ਸੂਕਰ ਚੱਕੀਆ, ਜੱਸਾ ਸਿੰਘ ਰਾਮਗੜੀਆ, ਜੈ ਸਿੰਘ ਘਨੱਈਆ, ਕਰਮ ਸਿੰਘ ਨਕਈ, ਇਹਨਾਂ ਸਾਰੇ 5 ਜਥੇਦਾਰਾਂ ਨੇ, 5 ਮਿਸਲਾਂ ਨੇ 24,000 ਸਿੰਘਾਂ ਦੀ ਫੌਜ ਨਾਲ ਹੀ ਕਸੂਰ ਫਤਿਹ ਕਰ ਲਿਆ। ਜਦੋਂ ਕਸੂਰ ਫਤਿਹ ਕੀਤਾ ਤਾਂ ਦਿਲੇ ਰਾਮ ਦੀ ਹਵੇਲੀ 'ਤੇ ਕਬਜ਼ਾ ਕੀਤਾ, ਜਿੱਥੇ 2 ਕਰੋੜਾਂ ਰੁਪਇਆਂ ਦਾ ਧਨ ਮਾਲ ਪਿਆ ਹੋਇਆ ਸੀਗਾ। ਉਸ ਹਵੇਲੀ ਦੇ ਵਿੱਚ ਦਿਲੇ ਰਾਮ ਦਾ ਪੁੱਤਰ ਸਰਦਾਰ ਮਾਲੀ ਸਿੰਘ ਰਾਮਗੜੀਏ ਨੇ ਫੜ ਲਿਆ ਅਤੇ ਉਹਨੂੰ ਆਖਿਆ ਵੀ ਤੂੰ ਜਿੰਨਾ ਖਜ਼ਾਨਾ ਹੈ ਉਹ ਮੈਨੂੰ ਦੇ ਦੇ, ਦੱਸ ਦੇ। ਸੋ ਉਹਨੇ ਦੱਸ ਦਿੱਤਾ ਵੀ ਇਹ ਖਜ਼ਾਨਾ ਫਲਾਣੀ ਕੋਠੜੀ 'ਚ ਪੌੜੀ ਦੇ ਥੱਲੇ ਪਿਆ ਹੈ। ਮਾਲੀ ਸਿੰਘ ਬੜਾ ਖੁਸ਼ ਹੋਇਆ ਵੀ ਮਾਲ ਬਹੁਤ ਜ਼ਿਆਦਾ ਹੈ, ਮਨ ਵਿੱਚ ਲਾਲਚ ਆ ਗਿਆ। ਉਹ ਆਪਣੇ ਭਰਾ ਜੱਸਾ ਸਿੰਘ ਰਾਮਗੜੀਏ ਨੂੰ ਦੱਸਣ ਗਿਆ ਕਿ ਭਰਾ ਜੀ, ਬਹੁਤ ਖਜ਼ਾਨਾ ਵੱਡਾ ਮੈਂ ਲੱਭ ਕੇ ਆਇਆ, ਪਰ ਇੱਕ ਮੇਰੀ ਸ਼ਰਤ ਹੈ, ਉਹਦਾ ਹਿੱਸਾ ਨਹੀਂ ਦੇਣਾ ਘਨੱਈਆ ਦੀ ਮਿਸਲ ਨੂੰ। ਇਹ 2 ਮਿਸਲਾਂ ਜਿਹੜੀਆਂ ਸੀ ਆਪਸ 'ਚ ਇਕੱਠਾ ਡੇਰਾ ਕਰਦੀਆਂ ਸਨ, ਘਨੱਈਆ ਦੀ ਮਿਸਲ ਅਤੇ ਰਾਮਗੜੀਆਂ ਦੀ ਮਿਸਲ। ਉਹਦਾ ਇੱਕ ਰਿਸ਼ਤਾ ਇਹ ਵੀ ਸੀ ਕਿ ਘਨੱਈਆ ਦਾ ਜਿਹੜਾ ਪਿੰਡ ਕਾਨ੍ਹਾ ਸੀਗਾ, ਕਾਨ੍ਹੇ ਪਿੰਡ ਦੇ ਵਿੱਚ ਜੱਸਾ ਸਿੰਘ ਦੇ ਨਾਨਕੇ ਸਨ ਰਾਮਗੜੀਏ ਦੇ। ਆਪਸ ਵਿੱਚ ਜਾਣ ਪਛਾਣ, ਭਾਈਚਾਰਾ, ਬਹੁਤ ਪ੍ਰੇਮ ਪਿਆਰ ਸੀਗਾ। ਮਾਲੀ ਸਿੰਘ ਕਹਿਣ ਲੱਗਾ ਵੀ ਜੇ ਤੂੰ 1/2 ਹਿੱਸਾ ਘਨੱਈਆ ਨੂੰ ਦੇਵੇਂਗਾ ਤਾਂ ਮੈਂ ਮਰ ਜਾਵਾਂਗਾ, ਮੈਂ ਕੁਝ ਖਾ ਕੇ ਮਰ ਜਾਵਾਂਗਾ। ਜੱਸਾ ਸਿੰਘ ਨੇ ਸਮਝਾਇਆ ਕਿ ਮਾਲੀ ਸਿੰਘ, ਪੈਸਾ ਨਾਲ ਨਹੀਂ ਜਾਣਾ, ਮਾਇਆ ਝੂਠੀ ਚੀਜ਼ ਹੈ ਅਤੇ ਆਪਾਂ ਪੰਥ ਵਿੱਚ ਫੁੱਟ ਨਹੀਂ ਪਾਣੀ, ਇਹ ਕੰਮ ਨਹੀਂ ਕਰਨਾ। ਉਹ ਕਹਿੰਦਾ ਨਹੀਂ, ਮੈਂ ਲੱਭਿਆ ਖਜ਼ਾਨਾ ਮੇਰਾ ਹੈ, ਮੇਰੀ ਮਿਸਲ ਦੇ ਸਿੰਘ ਵਰਤਣ, ਦੂਜਿਆਂ ਨੂੰ ਨਹੀਂ ਮੈਂ ਦੇਣਾ। ਬਹੁਤ ਜ਼ਿਆਦਾ ਭਰਾਵਾਂ ਦੀ ਦੋਵਾਂ ਦੀ ਬਹਿਸ ਹੋਈ, ਪਰ ਮਾਲੀ ਸਿੰਘ ਨੇ ਜੱਸਾ ਸਿੰਘ ਨੂੰ ਲਾਜਵਾਬ ਕਰ ਲਿਆ। ਬੜੀ ਮੁਸ਼ਕਲ ਬਣ ਗਈ ਜੱਸਾ ਸਿੰਘ ਵਾਸਤੇ। ਉਹਨੇ ਆਖਿਆ ਠੀਕ ਹੈ, ਪਰ ਇਸ ਗੱਲ ਦਾ ਭੇਦ ਵੀ ਨਾ ਨਿਕਲੇ, ਜੇ ਤੂੰ ਪੈਸਾ ਵੀ ਲੈ ਲਿਆ ਅਤੇ ਰੌਲਾ ਵੀ ਪੈ ਗਿਆ ਅਤੇ ਧਰਮ ਵੀ ਜਾਏਗਾ ਅਤੇ ਇੱਜ਼ਤ ਵੀ ਜਾਏਗੀ ਅਤੇ ਸਾਰਾ ਕੁਛ, ਤੂੰ ਇਹ ਕੰਮ ਨਾ ਕਰ। ਪਰ ਮਾਲੀ ਸਿੰਘ ਮੰਨਿਆ ਨਹੀਂ। ਮਾਲੀ ਸਿੰਘ ਨੇ ਫੌਜ ਦੇ ਨਾਲ ਜਾ ਕੇ ਉਸ ਖਜ਼ਾਨੇ 'ਤੇ ਜਦੋਂ ਸਵੇਰੇ ਸਵੇਰੇ ਕਬਜ਼ਾ ਕੀਤਾ ਹੈ, ਉਸ ਤੋਂ ਅਗਲੀ ਕਥਾ ਸਰਵਣ ਕਰੀਏ। ਪਿਆਰ ਨਾਲ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਹੀ ਹਮੈ ਜਹਿ ਵੰਡ ਆਈ, ਛਲ ਬਲ ਬਾਤ ਬਣਾਏ।
ਮਾਲੀ ਸਿੰਘ ਫੌਜ ਲੈ ਕੇ ਸਵੇਰੇ ਸਵੇਰੇ ਫਿਰ ਹਵੇਲੀ ਤੇ ਜਾ ਪਿਆ। ਅੱਗੇ ਘਨੱਈਆ ਦੀ ਮਿਸਲ ਦੇ ਸਿੰਘ ਉੱਥੇ ਪਹਿਲਾਂ ਹੀ ਪਹਿਰਾ ਦੇ ਰਹੇ ਸਨ, ਪਰ ਮਾਲੀ ਸਿੰਘ ਨੇ ਫਟਾਫਟ ਜਿੱਥੇ ਜਗ੍ਹਾ ਦੱਸੀ ਗਈ ਸੀ ਉਹ ਤਾਲਾ ਖੋਲ੍ਹ ਲਿਆ, ਹਵੇਲੀ 'ਤੇ ਕਬਜ਼ਾ ਕਰਕੇ ਉਹਦੇ ਵਿੱਚੋਂ ਉਹ ਜਿਹੜੀ ਸੰਦੂਖੜੀ ਸੀ ਜਿਹਦੇ ਵਿੱਚ ਕਈ ਲੱਖਾਂ ਰੁਪਇਆਂ ਦੇ ਹੀਰੇ ਮੋਤੀ ਜਵਾਹਰਾਤ, ਹਿੰਦੁਸਤਾਨ ਦੀ ਬਾਦਸ਼ਾਹ ਦਿੱਲੀ ਦੀ ਬੇਗਮ ਦੇ ਜਵਾਹਰਾਤ ਸਨ, ਕਿਉਂਕਿ ਜਿਹੜਾ ਇਹ ਦਿਲੇ ਰਾਮ ਸੀ ਦੀਵਾਨ, ਇਹ ਬੇਗਮ ਦਾ ਦੀਵਾਨ ਸੀਗਾ ਅਸਲ ਵਿੱਚ। ਬੇਗਮ ਦੇ ਸਾਰੇ ਗਹਿਣੇ ਅਤੇ 1 ਕਰੋੜ ਰੁਪਈਆ ਨਗਦ ਉਹਨੇ ਪਹਿਲਾਂ ਦਿੱਲੀ ਤੋਂ ਲਾਹੌਰ ਲਿਆ ਕੇ ਰੱਖਿਆ ਹੋਇਆ ਸੀ ਅਤੇ ਬਾਅਦ ਵਿੱਚ ਲਾਹੌਰ ਤੋਂ ਕਸੂਰ ਸਾਰਾ ਖਜ਼ਾਨਾ ਜਾ ਕੇ ਰੱਖ ਦਿੱਤਾ ਵੀ ਉੱਥੇ ਖਤਰਾ ਘੱਟ ਹੈ। ਪਰ ਇਹ ਤਾਂ ਪਰਮੇਸ਼ਰ ਦੀ ਮਾਇਆ ਹੈ ਬਈ, ਜਿੰਨਾ ਮਰਜ਼ੀ ਕੋਈ ਸਾਂਭ ਸਾਂਭ ਕੇ ਰੱਖੇ, ਜਿਹੜੀ ਚੀਜ਼ ਨੇ ਜਿੱਥੇ ਜਾਣਾ ਹੈ ਉਹਨੇ ਜਾਣਾ ਹੀ ਹੈ। ਪੈਸਾ ਧਨ ਇਹ ਸਾਰੀਆਂ ਚੀਜ਼ਾਂ ਜੇ ਆਉਂਦੀਆਂ ਨੇ ਅਤੇ ਜਾਂਦੀਆਂ ਵੀ ਨੇ। ਗੁਰਬਾਣੀ 'ਚ ਵਚਨ ਹੈ, ਸੰਚਤ ਸੰਚਤ ਥੈਲੀ ਕੀਨੀ, ਪ੍ਰਭ ਉਸ 'ਤੇ ਡਾਰ ਅਵਰ ਕਹੁ ਦੀਨੀ। ਜੋੜਨ ਵਾਲਾ ਬੰਦਾ ਜੋੜ ਜੋੜ ਕੇ ਥੈਲੀਆਂ ਭਰ ਲੈਂਦਾ ਹੈ, ਪਰਮਾਤਮਾ ਉਹ ਥੈਲੀਆਂ ਚੁੱਕ ਕੇ ਕਿਸੇ ਹੋਰ ਨੂੰ ਫੜਾ ਦਿੰਦਾ ਹੈ। ਬਿਲਕੁਲ ਇਸੇ ਤਰ੍ਹਾਂ ਹੀ ਹੋਇਆ। ਅੱਜ ਦਿਲੇ ਰਾਮ ਦੇ ਪੁੱਤਰ ਦੇ ਕੋਲੋਂ ਸਾਰਾ ਖਜ਼ਾਨਾ ਰਾਮਗੜੀਆਂ ਨੇ ਖੋਹ ਲਿਆ। ਮਾਲੀ ਸਿੰਘ ਨੇ ਜਦੋਂ ਖਜ਼ਾਨਾ ਚੁੱਕਿਆ ਤਾਂ ਉਹ ਜਿਹੜੇ ਘਨੱਈਏ ਮਿਸਲ ਦੇ ਸਿੰਘ ਸਨ ਉਹ ਕਹਿਣ ਲੱਗੇ ਸਾਡਾ ਵੀ ਹਿੱਸਾ ਵਿੱਚ। ਇਹ ਕਹਿੰਦਾ ਨਹੀਂ ਨਹੀਂ, ਇਹ ਤਾਂ ਸਾਨੂੰ ਸਾਡੇ ਹਿੱਸੇ ਦਾ ਹੈ, ਇਹ ਤਾਂ ਮੇਰੇ ਹਿੱਸੇ ਆਈ ਹੈ, ਮੈਂ ਪਹਿਲਾਂ ਦੇਖੀ ਹੈ, ਇੱਦਾਂ ਰੌਲਾ ਪਾ ਲਿਆ ਉੱਥੇ। ਹਾਂਜੀ,
ਰੌਲਾ ਬੋਲੋ ਹੋ ਤਲਾਓ ਡੇਰੇ ਦਈ ਕਲਾਏ।
ਰੌਲਾ ਪੈਂਦੇ ਨੂੰ ਜਿੰਨੇ ਨੂੰ ਤੂੰ ਮੈਂ ਸ਼ੁਰੂ ਹੋਈ, ਰਾਮਗੜੀਆਂ ਦੇ ਸਿਪਾਹੀ ਉਹ ਸਾਰੇ ਸੰਦੂਖ ਚੁੱਕ ਕੇ ਅਤੇ ਫਟਾਫਟ ਆਪਣੇ ਡੇਰੇ ਵੀ ਪਹੁੰਚ ਗਏ। ਜਿੰਨੇ ਚਿਰ ਨੂੰ ਕੋਈ ਗੱਲ ਸਿਰੇ ਲੱਗਣੀ ਸੀ ਉਸ ਤੋਂ ਪਹਿਲਾਂ ਜੱਸਾ ਸਿੰਘ ਦੇ ਡੇਰੇ ਵਿੱਚ ਉਹ ਖਜ਼ਾਨਾ ਪਹੁੰਚ ਗਿਆ।
ਚਾਓ ਪਈ ਤਾਓ ਦੋਏ ਤਰਫੀ ਰੌਲੋ ਭਇਓ।
ਦੋਵੇਂ ਮਿਸਲਾਂ 'ਚ ਆਪਸੀ ਰੌਲਾ ਪੈ ਗਿਆ, ਇੱਕ ਮਿਸਲ ਰਾਮਗੜੀਆਂ ਦੀ ਅਤੇ ਦੂਜੀ ਘਨੱਈਆਂ ਦੀ, ਆਪਸ 'ਚ ਲੜਨ ਨੂੰ ਤਿਆਰ ਹੋ ਪਏ।
ਘਨੱਈਆ ਕੋ ਦਲ ਲੜਨਾ ਆਇਓ।
ਘਨੱਈਆ ਜੈ ਸਿੰਘ ਜਿਹੜਾ ਸਾਧ ਸੰਗਤ ਜੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਦਾਦਾ ਸਹੁਰਾ ਸੀਗਾ, ਜੈ ਸਿੰਘ ਦੀ ਪੋਤਰੀ ਸੀਗੀ ਜਿਹੜੀ ਮਹਾਰਾਜਾ ਰਣਜੀਤ ਸਿੰਘ ਨੂੰ ਵਿਆਹੀ, ਜਿਹਦਾ ਨਾਮ ਸੀ ਮਹਾਰਾਣੀ ਮਹਤਾਬ ਕੌਰ, ਜਿਹਦੇ ਪੇਟ ਤੋਂ ਮਹਾਰਾਜਾ ਰਣਜੀਤ ਸਿੰਘ ਦਾ ਛੋਟਾ ਪੁੱਤਰ ਸ਼ੇਰ ਸਿੰਘ ਜੰਮਿਆ ਸੀਗਾ। ਮਹਾਰਾਜਾ ਸ਼ੇਰ ਸਿੰਘ ਮਹਤਾਬ ਕੌਰ ਸ਼ੇਰੇ ਪੰਜਾਬ ਦੀ ਰਾਣੀ ਜਿਹੜੀ, ਉਹਦਾ ਦਾਦਾ ਸੀਗਾ ਜੈ ਸਿੰਘ। ਉਸ ਜੈ ਸਿੰਘ ਘਨੱਈਏ ਦਾ ਅਤੇ ਰਾਮਗੜੀਏ ਜੱਸਾ ਸਿੰਘ ਦਾ ਆਪਸ ਵਿੱਚ ਹੁਣ ਇੰਨਾ ਪਿਆਰ ਸੀ, ਪਰ ਇਸ ਮਸਲੇ ਨੂੰ ਲੈ ਕੇ ਵਿਰੋਧ ਹੋ ਗਿਆ। ਘਨੱਈਏ ਲੜਨ ਨੂੰ ਤਿਆਰ ਹੋ ਪਏ।
ਰਾਮਗੜੀਏ ਥੇ ਅੱਗੇ ਤਿਆਰ,
ਰਾਮਗੜੀਏ ਦੇ ਅੱਗੇ ਹੀ ਲੜਨ ਨੂੰ ਤਿਆਰ ਸੀ। ਉਹਨਾਂ ਨੂੰ ਪਤਾ ਸੀ ਵੀ ਅਸੀਂ ਮਾਲ ਸਾਂਭਣਾ ਅਤੇ ਲੜਾਈ ਹੋਣੀ ਹੈ। ਜਦੋਂ ਇਹ ਚੀਜ਼ ਆਉਂਦੀ ਹੈ ਪੈਸਾ, ਜਦੋਂ ਵੀ ਸਾਧ ਸੰਗਤ ਦੀ ਗੁਰਬਾਣੀ 'ਚ ਬਚਨ ਮਹਾਰਾਜ ਦਾ ਹੈ, ਕਿਸੇ ਹੀ ਵਾਦ ਘਾਟ ਕਿਸੇ ਹੀ ਪੈ ਸਗਲੇ ਲੜ ਲੜ ਮੂਆ। ਜਦੋਂ ਇਹ ਮਸਲਾ ਆਉਂਦਾ ਸਾਰੇ ਲੜਨ ਨੂੰ ਤਿਆਰ ਹੋ ਜਾਂਦੇ। ਵੱਡਿਆਂ ਵੱਡਿਆਂ ਦੇ ਘਰਾਂ 'ਚ, ਰਾਜਿਆਂ ਮਹਾਰਾਜਿਆਂ ਬਾਦਸ਼ਾਹਾਂ ਦੇ ਘਰਾਂ 'ਚ ਵੀ ਇਹ ਕਲੇਸ਼ ਹੁੰਦਾ ਹੈ, ਆਮ ਆਦਮੀ ਦੇ ਘਰ 'ਚ ਵੀ ਇਹ ਝਗੜਾ ਹੁੰਦਾ ਹੈ, ਭਰਾ ਭਰਾ ਨੂੰ ਮਾਰਨ ਨੂੰ ਤਿਆਰ ਹੋ ਜਾਂਦੇ ਹੈ। ਰਾਮਗੜੀਏ ਵੀ ਗੁਰੂ ਕੇ ਸਿੱਖ ਸਨ ਅਤੇ ਘਨੱਈਏ ਵੀ, ਪਰ ਦੇਖੋ ਉਸ ਮਸਲੇ ਨੂੰ ਲੈ ਕੇ ਤਿਆਰ ਹੋ ਗਏ, ਰਾਮ ਗੜੀਏ ਅੱਗੇ ਹੀ ਤਿਆਰ ਸਨ ਲੜਨ ਲਈ।
ਗੱਲ ਆਈ ਪਰ ਚੱਲਣ ਹਥਿਆਰ,
ਇੱਥੋਂ ਤੱਕ ਵੀ ਹਥਿਆਰਾਂ ਦੇ ਚੱਲਣ ਤੇ ਗੱਲ ਆ ਗਈ, ਤਲਵਾਰਾਂ ਦੇ ਮੁੱਠਿਆਂ ਤੇ ਹੱਥ ਚਲੇ ਗਏ ਦੋਵਾਂ ਪਾਸਿਆਂ ਤੋਂ।
ਤਉ ਔਰ ਪੰਥ ਵਿਚਾਲੇ ਆਇਓ,
ਜਦੋਂ ਲੜਾਈ ਹੋਣ ਲੱਗੀ ਤੇ ਬਾਕੀ ਜਿਹੜੀਆਂ ਮਿਸਲਾਂ ਸਿੰਘਾਂ ਦੀਆਂ ਸਨ, ਖਾਲਸਾ ਪੰਥ ਉਹ ਵਿੱਚ ਆ ਗਿਆ। ਚੜ੍ਹਤ ਸਿੰਘ ਸੂਕਰ ਚੱਕੀਆ ਮਹਾਰਾਜੇ ਰਣਜੀਤ ਸਿੰਘ ਦਾ ਦਾਦਾ ਵਿੱਚ ਆ ਗਿਆ।
ਬਾਤਨ ਉੱਪਰ ਬਾਤ ਲੈ ਆਇਓ,
ਉਹਨਾਂ ਨੇ ਗੱਲਾਂ ਤੇ ਗੱਲ ਲੈਣ ਦੀ ਵੀ ਲੜਾਈ ਨਾ ਕਰੋ। ਸਿਆਣੇ ਕਹਿੰਦੇ ਆ ਵੀ ਜਿਹੜਾ ਵੀ ਮਸਲਾ ਹੱਲ ਹੁੰਦਾ ਉਹ ਗੱਲਬਾਤ ਨਾਲ ਹੁੰਦਾ, ਲੜਾਈ ਨਾਲ ਕੋਈ ਮਸਲਾ ਨਹੀਂ ਹੱਲ। ਜੇ ਤੁਸੀਂ ਲੜਵੋ ਲਓਗੇ ਦੁਬਾਰਾ ਬਰਛੇ ਕੱਢ ਕੇ ਮਰ ਜਾਓਗੇ, ਪੰਜ ਦਸ ਬੰਦੇ ਉੱਧਰੋਂ ਦੇ ਮਰਨ, ਪੰਜ ਦਸ ਉੱਧਰੋਂ ਦੇ ਮਰਨ, ਫਿਰ ਵੀ ਬੰਦਿਆਂ ਨੇ ਬਹਿ ਕੇ ਹੀ ਫੈਸਲਾ ਕਰਨਾ। ਅਤੇ ਤੁਸੀਂ ਹਥਿਆਰ ਨਾ ਚਲਾਓ, ਬੰਦੇ ਬਣੋ ਅਤੇ ਗੱਲ ਬਹਿ ਕੇ ਕਰੋ। ਚੜ੍ਹਤ ਸਿੰਘ ਸੂਕਰ ਚੱਕੀਏ ਨੇ ਕਨ੍ਹਈਆਂ ਨੂੰ ਵੀ ਸਮਝਾਇਆ ਅਤੇ ਰਾਮ ਗੜੀਆਂ ਨੂੰ ਵੀ।
ਕਹੇ ਕਨ੍ਹਈਏ ਮਦ ਉਸ ਧਨ ਭਾਰੀ,
ਜੈ ਸਿੰਘ ਕਨ੍ਹਈਏ ਦੇ ਸਾਥੀ ਕਹਿਣ ਲੱਗੇ ਕਿ ਸਰਦਾਰ ਚੜ੍ਹਤ ਸਿੰਘ ਜੀ, ਜਿਹੜੀ ਇਹ ਸੰਦੂਖੜੀ ਲੈ ਕੇ ਗਏ ਨੇ ਰਾਮ ਗੜੀਏ, ਉਹਦੇ ਵਿੱਚ ਪੈਸਾ ਬਹੁਤ ਸੀ, ਧਨ ਬਹੁਤ ਜ਼ਿਆਦਾ ਸੀ, ਉਹ ਸਾਨੂੰ ਦਿਖਾਇਆ ਨਹੀਂ ਇਹਨਾਂ ਨੇ, ਉਹਦਾ ਅੱਧੋ ਅੱਧ ਸਾਨੂੰ ਮਿਲਣਾ ਚਾਹੀਦਾ ਹੈ।
ਰਾਮ ਗੜੀਏ ਕਹੇ ਕਿਛ ਨਿਕਲਿਓ ਨਕਾਰੀ,
ਅਤੇ ਰਾਮ ਗੜੀਆਂ ਨੂੰ ਪੁੱਛਿਆ ਚੜ੍ਹਤ ਸਿੰਘ ਨੇ, ਸੁਣਾਓ ਜੀ ਜਿਹੜਾ ਉਹ ਸੰਦੂਖੜੀ ਤੁਸੀਂ ਲੈ ਕੇ ਗਏ ਉਹ 'ਚੋਂ ਕੀ ਨਿਕਲਿਆ, ਉਹਦਾ ਹਿਸਾਬ ਦਿਓ। ਉਹ ਕਹਿੰਦੇ ਉਹ 'ਚ ਕੁਛ ਨਹੀਂ ਨਿਕਲਿਆ ਜੀ, ਉਹ ਤਾਂ ਖਾਲੀ ਨਿਕਲੀ ਹੈ, ਉਹਦੇ ਵਿੱਚ ਤਾਂ ਬਸ ਮਾੜਾ ਮੋਟਾ ਹੀ ਨਿਕਲਿਆ, ਕਿਉਂਕਿ ਉਹਨਾਂ ਦੇ ਡੇਰੇ ਚਲਾ ਗਿਆ ਸੀਗਾ। ਹੁਣ ਡੇਰੇ ਚਲੀ ਗਈ ਚੀਜ਼ ਕਿਸੇ ਦੇ ਸਾਹਮਣੇ ਖੋਲ੍ਹੀ ਨਹੀਂ, ਉਹ ਜੋ ਵੀ ਕਹਿਣ ਉਹ ਮੰਨਣਾ ਪੈਣਾ ਸੀਗਾ। ਰਾਮ ਗੜੀਏ ਕਹਿੰਦੇ ਕੁਛ ਨਹੀਂ ਨਿਕਲਿਆ ਜੀ, ਉਹ ਤਾਂ ਖਾਲੀ ਸੀ। ਹਾਂਜੀ,
ਤਬ ਚੜ੍ਹ ਸਿੰਘ ਵਿੱਚ ਬਾਤਨ ਆਇਓ,
ਚੜ੍ਹਤ ਸਿੰਘ ਵਿੱਚ ਪੰਚਾਇਤੀ ਬੰਦਾ ਬਣ ਗਿਆ ਸੂਕਰ ਚੱਕੀਆ, ਜੋ ਮਹਾਰਾਜੇ ਰਣਜੀਤ ਸਿੰਘ ਦਾ ਦਾਦਾ ਸੀ, ਉਹਨੇ ਦੋਵਾਂ ਮਿਸਲਾਂ ਦੇ ਜਥੇਦਾਰ ਬਿਠਾ ਲਏ ਅਤੇ ਉਹਨਾਂ ਨੂੰ ਆਖਿਆ ਵੀ ਲੜੋ ਨਾ, ਆਪਾਂ ਇਹਦਾ ਫੈਸਲਾ ਕਰ ਲਵਾਂਗੇ, ਆਪਣੇ ਕੋਲ ਕੋਈ ਨਾ ਕੋਈ ਤਰੀਕਾ ਕੱਢਾਂਗੇ ਜਿਹੜੇ ਤੁਹਾਡਾ ਝਗੜਾ ਮਿਟ ਜਾਵੇ।
ਦਿਲੇ ਰਾਮੀਏ ਪਰ ਗੱਲ ਲੈ ਆਇਓ,
ਜਦੋਂ ਰਾਮ ਗੜੀਆਂ ਨੂੰ ਪੁੱਛਣ ਵੀ ਦੱਸੋ ਕਿੰਨਾ ਮਾਲ ਸੀ, ਤਾਂ ਉਹ ਕਹਿੰਦੇ ਜੀ ਆਈ ਕੁਛ ਨਹੀਂ ਸੀ, ਕੁਛ ਨਹੀਂ ਨਿਕਲਿਆ ਉਹ 'ਚੋਂ। ਤਾਂ ਫਿਰ ਚੜ੍ਹਤ ਸਿੰਘ ਨੇ ਆਖਿਆ ਵੀ ਇਹ ਤਾਂ ਸਹੀ ਤਾਂ ਦੱਸ ਸਕਦਾ ਦਿਲੇ ਰਾਮ ਦਾ ਮੁੰਡਾ, ਕਿਉਂਕਿ ਉਹਨੇ ਰੱਖਿਆ ਸੀ ਪੈਸਾ ਤਾਂ ਉਹਦਾ ਸੀ, ਖਜ਼ਾਨਾ ਤਾਂ ਉਹਦਾ ਸੀਗਾ। ਉਹਨੂੰ ਪੁੱਛੋ ਵੀ ਕਿੰਨਾ ਕੁ ਸੀ, ਜਿੰਨਾ ਉਹ ਕਹੇਗਾ ਅੱਧਾ ਕਨ੍ਹਈਆਂ ਨੂੰ ਦਵਾ ਦਿਆਂਗੇ, ਅੱਧਾ ਰਾਮ ਗੜੀਆਂ ਕੋਲ ਰਹਿ ਜਾਏਗਾ, ਲੜਾਈ ਟਲ ਜਾਏਗੀ। ਹਾਂਜੀ,
ਮਾਲੀ ਸਿੰਘ ਦਿਲ ਦੁਸ਼ਟੀ ਆਈ,
ਪਰ ਜੱਸਾ ਸਿੰਘ ਰਾਮ ਗੜੀਏ ਦੇ ਭਰਾ ਮਾਲੀ ਸਿੰਘ ਦੇ ਮਨ 'ਚ ਫਿਰ ਬੇਈਮਾਨੀ ਆ ਗਈ। ਉਹਦੇ ਮਨ 'ਚ ਆਈ ਵੀ ਜੇ ਦਿਲੇ ਰਾਮ ਨੇ ਸੱਚ ਦੱਸ ਦਿੱਤਾ ਵੀ ਇੰਨੇ ਲੱਖਾਂ ਰੁਪਇਆਂ ਦੇ ਗਹਿਣੇ ਸੀ, ਇੰਨੇ ਹੀਰੇ ਸੀ, ਇੰਨੇ ਮੋਤੀ ਸੀ, ਫਿਰ ਇਸ ਦੇਣੇ ਪੈਣਗੇ। ਉਹਦਾ ਮਨ ਬਦਲ ਗਿਆ।
ਦਿਲੇ ਰਾਮੀਏ ਦਈਏ ਮਰਵਾਈ,
ਉਹਨੇ ਇਸ਼ਾਰਾ ਕੀਤਾ ਆਪਣੇ ਬੰਦਿਆਂ ਨੂੰ ਵੀ ਦਿਲੇ ਰਾਮ ਨੂੰ ਹੀ ਮਰਵਾ ਦਿਓ, ਦਿਲੇ ਰਾਮ ਦੇ ਪੁੱਤਰ ਨੂੰ ਮਰਵਾ ਦਿਓ ਤਾਂ ਕਿ ਉਹ ਦੇ ਨਾ ਦੱਸ ਨਾ ਸਕੇ।
ਭਇਓ ਉਵੇਂ ਜਿਮ ਗੁਰੂ ਉਚਾਰਾ,
ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਵਿੱਚ ਇਹ ਪੰਕਤੀ ਆਉਂਦੀ ਹੈ ਉਹ ਬਿਲਕੁਲ ਉੱਥੇ ਵਰਤ ਗਈ। ਹਾਂਜੀ,
ਪਾਪ ਬੁਰਾ ਪਾਪੀ ਕੋ ਪਿਆਰਾ,
ਇਹ ਪਾਵਨ ਪੰਕਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਵਿੱਚ ਆਉਂਦੀ, ਪਾਪ ਬੁਰਾ ਪਾਪੀ ਕੋ ਪਿਆਰਾ, ਪਾਪ ਬੁਰਾ ਹੈ ਪਰ ਪਾਪੀ ਨੂੰ ਪਿਆਰਾ ਲੱਗਦਾ ਹੈ, ਪਾਪੀ ਪਾਪ ਕਰਨ ਲੱਗਦਿਆਂ ਝਕਦਾ ਨਹੀਂ। ਮਾਲੀ ਸਿੰਘ ਦੇ ਮਨ 'ਚ ਪਾਪ ਆ ਗਿਆ ਸੀਗਾ, ਲਾਲਚ ਆ ਗਿਆ ਸੀ, ਅਤੇ ਸਭ ਤੋਂ ਵੱਡਾ ਪਾਪ ਲੋਭ ਦਾ ਹੀ ਹੁੰਦਾ ਹੈ। ਸਾਧ ਸੰਗਤ ਜੀ, ਜੈਸੇ ਵੱਡੇ ਗੁਣ ਲੋਭ ਅਤੇ ਜਾਤ ਪਰਾਈ, ਦਸਵੇਂ ਪਾਤਸ਼ਾਹ ਨੇ ਲਿਖਿਆ ਹੈ ਵੱਡੇ ਵੱਡੇ ਗੁਣ ਲੋਭ ਨਾਲ ਚਲੇ ਜਾਂਦੇ, ਨਸ਼ਟ ਹੋ ਜਾਂਦੇ ਹਨ।
ਇਤਨੀ ਬਾਤਨ ਉਨ ਦਿਲ ਆਈ,
ਇਸ ਤਰ੍ਹਾਂ ਦੀ ਗੱਲ ਉਹ ਦਿਲ ਵਿੱਚ ਆਈ,
ਲਾਗੇ ਕਰਨੇ ਪਾਪ ਵਧਾਈ,
ਉਹ ਪਾਪ ਕਰਨ ਨੂੰ ਤਿਆਰ ਹੋ ਪਿਆ। ਮਾਲੀ ਸਿੰਘ ਨੇ ਆਪਣੇ ਬੰਦਿਆਂ ਨੂੰ ਇਸ਼ਾਰਾ ਕਰ ਦਿੱਤਾ,
ਮਾਲੀ ਸਿੰਘ ਕਹਿ ਇਮ ਚਿਤ ਆਈ,
ਉਹਦੇ ਮਨ 'ਚ ਇਸ ਤਰ੍ਹਾਂ ਆਇਆ
ਮਤ ਦਿਲੇ ਰਾਮੀਆਂ ਦਏ ਬਤਾਈ,
ਪਤਾ ਦਿਲੇ ਰਾਮੀਆਂ ਸੱਚ ਦੱਸ ਦੇਵੇ। ਉਹਨੂੰ ਪੁੱਛਣਾ ਚੜ੍ਹਤ ਸਿੰਘ ਨੇ ਬੁਲਾ ਕੇ ਵੀ ਕਿੰਨੇ ਪੈਸੇ ਸੀ, ਕੋ ਸੰਦੂਖ ਵਿੱਚ ਕੀ ਕੁਝ ਸੀਗਾ, ਉਹਨੇ ਦੱਸ ਦੇਣਾ, ਤੇ ਫਿਰ ਜੇ ਸਾਰਾ ਨਾ ਗਿਆ ਤੇ ਅੱਧਾ ਤਾਂ ਜਰੂਰ ਜਾਏਗਾ। ਹਾਂਜੀ,
ਧਨ ਜਾਏ ਔ ਪਤ ਭੀ ਜਾਈ।
ਪੈਸਾ ਵੀ ਜਾਏਗਾ, ਬੇਇੱਜ਼ਤੀ ਵੱਖਰੀ ਹੋਵੇਗੀ। ਵੀ ਕਹਿਣਗੇ ਝੂਠ ਮਾਰਦੇ ਸੀ, ਨਿਕਲਿਆ ਕੁਛ ਨਹੀਂ, ਨਿਕਲਿਆ ਤਾਂ ਵਿੱਚੋਂ ਬੜਾ ਕੁਝ। ਫਿਰ ਜਵਾਬ ਦੇਈ ਔਖੀ ਹੋਵੇਗੀ।
ਇਸ ਪਤ ਖਾਤਰ ਕੋ ਕਰੀਏ ਉਪਾਈ,
ਆਪਣੀ ਇੱਜ਼ਤ ਰੱਖਣ ਲਈ ਕੋਈ ਹੀਲਾ ਕਰੀਏ।
ਇਮ ਉਨ ਪਾਪਨ ਚੇਤਨਾ ਆਈ,
ਇਹ ਗੱਲ ਪਾਪ ਦੇ ਕਰਕੇ ਮਨ ਵਿੱਚ ਨਹੀਂ ਆਈ। ਪਾਪ ਸਾਧ ਸੰਗਤ ਜੀ ਬੰਦੇ ਦੀ ਬੁੱਧੀ ਤੇ ਪੜਦਾ ਪਾਉਂਦਾ ਹੈ, ਪਾਪ ਬੁਰਾ ਹੈ ਤੇ ਉਹ ਬੰਦੇ ਨੂੰ ਸਹੀ ਗੱਲ ਚੇਤੇ ਨਹੀਂ ਆਉਣ ਦਿੰਦਾ। ਹਾਂਜੀ,
ਇਨ ਲੱਭ ਬਹੁਤਨ ਪਤ ਗਵਾਈ,
ਉਹਨੂੰ ਇਹ ਨਹੀਂ ਸੋਚੀ ਆਈ ਵੀ ਲਾਲਚ ਹੀ ਮੇਰੀ ਪਤ ਗਵਾ ਰਿਹਾ ਹੈ। ਲਾਲਚ ਨਾਲ ਹੀ ਪਤ ਜਾਂਦੀ, ਲਾਲਚ ਨਾਲ ਬਹੁਤਿਆਂ ਦੀ ਪਤ ਗਈ ਹੈ।
ਪਾਪ ਕਰੇ ਤੇ ਧਨ ਘਰ ਰੱਖੈ,
ਪਾਪ ਕਰਨ ਨਾਲ ਜੇ ਪੈਸਾ ਘਰ ਚ ਰਹਿ ਜਾਵੇ,
ਪੜੈ ਨਰਕ ਕੈਸੋ ਵੱਡ ਨਾਖੈ,
ਤਾਂ ਨਰਕਾਂ ਤੋਂ ਕੌਣ ਬਚਾਵੇ? ਨਰਕ ਤੋਂ ਨਹੀਂ ਕੋਈ ਬਚਾ ਸਕਦਾ, ਨਰਕ ਵਿੱਚ ਜਾਣਾ ਹੀ ਜਾਣਾ ਹੈ।
ਉਨ ਪਾਪੀ ਇਹ ਪਾਪ ਵਿਚਾਰਾ,
ਸੋ ਮਾਲੀ ਸਿੰਘ ਦੇ ਮਨ ਚ ਪਾਪ ਆ ਗਿਆ ਤੇ ਉਸਨੇ ਵਿਚਾਰ ਕੀਤੀ।
ਜਿਹ ਸੁਣ ਕੰਪਤ ਤਨ ਹੈ ਸਾਰਾ,
ਜਿਹਨੂੰ ਸੁਣ ਕੇ ਸਾਰਿਆਂ ਦਾ ਤਨ ਕੰਬਣ ਲੱਗ ਜਾਂਦਾ ਹੈ, ਭਾਵ ਜਿਹਦੇ ਕੋਲ ਇੰਨਾ ਖਜ਼ਾਨਾ ਲਿਆ ਉਹਨੂੰ ਹੀ ਮਾਰਨ ਨੂੰ ਤਿਆਰ ਹੋ ਪਿਆ।
ਦੁਸ਼ਟ ਸੱਦ ਇੱਕ ਦਇਓ ਸਮਝਾਏ,
ਇੱਕ ਦੁਸ਼ਟ ਬੰਦੇ ਨੂੰ ਸੱਦ ਕੇ ਸਮਝਾ ਦਿੱਤਾ,
ਮਾਰ ਦਿਲ ਰਾਮੀਏ ਤੂੰ ਕੰਗਣ ਪਾਏ,
ਕਿ ਤੂੰ ਦਿਲ ਰਾਮ ਨੂੰ, ਮੇਰੇ ਦਿਲ ਰਾਮ ਦੇ ਮੁੰਡੇ ਨੂੰ ਹੁਣੇ ਜਾ ਕੇ ਮਾਰ ਦੇ, ਤੇ ਚੁੱਪ ਚੁਪੀਤੇ ਉਹਦੇ ਕੰਨ ਚ ਕਹਿ ਦਿੱਤਾ ਵੀ ਤੈਨੂੰ ਮੈਂ ਕੰਗਣਾ ਦੀ ਜੋੜੀ ਦਿਆਂਗਾ।
ਦਿਲੇ ਰਾਮੀਏ ਹਿਰਦੇ ਰਾਮ ਦੇ ਹੁਮਾਰ,
ਹਿਰਦੇ ਰਾਮ ਜੋ ਦਿਲੇ ਰਾਮ ਦਾ ਪੁੱਤਰ ਹੈ ਉਸ ਨੂੰ ਮਾਰ ਦਿਓ।
ਬਿਨ ਮਾਰੇ ਹੋਤ ਕੰਮ ਖੁਆਰ,
ਜੇ ਉਹਨੂੰ ਨਹੀਂ ਮਾਰਦੇ ਤਾਂ ਸਾਡਾ ਕੰਮ ਖਰਾਬ ਹੋ ਜਾਏਗਾ, ਨੁਕਸਾਨ ਹੋ, ਸਾਡੀ ਬੇਇੱਜ਼ਤੀ ਹੋਵੇਗੀ।
ਉਸ ਸਮਝਾਇਓ ਕੀਓ ਤਿਆਰ,
ਉਹਨੂੰ ਸਮਝਾ ਕੇ ਮਾਲੀ ਸਿੰਘ ਨੇ ਤਿਆਰ ਕਰ ਦਿੱਤਾ ਦਿਲੇ ਰਾਮ ਦੇ ਪੁੱਤਰ ਹਿਰਦੇ ਰਾਮ ਦਾ ਕਤਲ ਕਰਨ ਵਾਸਤੇ।
ਦਹੀਂ ਪਾਏ ਸਿਰ ਲਾਈ ਤਲਵਾਰ,
ਉਹਦੇ ਸਿਰ ਧੁਆਣ ਦੇ ਬਦਲੇ ਉਹ ਸਿਰ ਧੋਣ ਲੱਗੇਗਾ, ਦਹੀਂ ਪਾ ਕੇ ਤੇ ਸਿਰ ਲਾਹ ਦਵੀ ਉਹਦਾ।
ਤਾਂ ਦਿਲ ਰਾਮੀਓ ਲਿਓ ਬੁਲਾਏ,
ਤਾਂ ਸਾਧ ਸੰਗਤ ਜੀ ਉਹ ਬੰਦਾ ਗਿਆ ਤੇ ਉਹਨੇ ਦਿਲੇ ਰਾਮ ਨੂੰ ਜਿੱਥੇ ਬੰਨ ਕੇ ਬਿਠਾਇਆ ਸੀ ਦਿਲੇ ਰਾਮ ਦੇ ਪੁੱਤਰ ਹਿਰਦੇ ਰਾਮ ਨੂੰ, ਉੱਥੋਂ ਉਹਨੂੰ ਕਿਹਾ ਲਿਆ ਮੈਂ ਤੇਰਾ ਸਿਰ ਧੁਆ ਦਿਆਂ, ਕੇਸ ਧੋ ਲੈ ਜਾਂ ਇਸ਼ਨਾਨ ਕਰ ਲੈ। ਉਹਨੂੰ ਦਹੀਂ ਦਾ ਕਟੋਰਾ ਦਿੱਤਾ ਤੇ ਨਹਾਉਣ ਲਾ ਦਿੱਤਾ।
ਉਸ ਕੋ ਆਖਿਓ ਬਾਤ ਸਮਝਾਈ,
ਉਹਨੂੰ ਏਦਾਂ ਕਿਹਾ ਫਿਰ ਉਸਨੇ,
ਬਹੁਤ ਦਿਵਸ ਤੈ ਨਹਾਤੇ ਹੋਏ,
ਨਹਾਤੇ ਨੂੰ ਕਈ ਦਿਨ ਹੋ ਗਏ ਨੇ, ਆ ਨਹਾ ਲੈ ਬਾਹਰ ਪਾਣੀ ਦੇ ਵਿੱਚ।
ਨੁਲਾਏ ਦਿਓ ਉਨ ਪਾਸ ਖਲੋਏ,
ਤੇ ਨਾਲ ਖਲੋ ਕੇ ਨਹਾਉਣ ਲੱਗਾ।
ਨੀਵੀ ਗਰੀਬ ਕਰ ਦਹੀਂ ਪਵਾਇਓ,
ਗਰਦਨ ਨੀਵੀ ਕਰਕੇ ਜਦੋਂ ਸਿਰ ਚ ਦਹੀਂ ਪਾ ਕੇ ਉਹ ਮਲਣ ਲੱਗਾ।
ਖੈਂਚ ਤੇਗ ਉਸ ਗੱਲ ਲਾਹਿਓ,
ਉਹਨੇ ਤਲਵਾਰ ਮਾਰ ਕੇ ਉਸ ਬੰਦੇ ਦਾ ਸਿਰ ਲਾਹ ਦਿੱਤਾ, ਹਿਰਦੇ ਰਾਮ ਨੂੰ ਮਾਰ ਦਿੱਤਾ।
ਇਤਰ ਬਿਤਰ ਕਰ ਦਿਓ ਭਜਾਈ,
ਇਤਰ ਬਿਤਰ ਕਰਕੇ ਭਜਾ ਕੇ ਤੇ ਰੌਲਾ ਇਹ ਪਾ ਦਿੱਤਾ।
ਕਹਿਓ ਮਾਰ ਕੇ ਗਇਓ ਬਗਾਈ,
ਤੇ ਕੋਈ ਪਤਾ ਨੀ ਕੌਣ ਮਾਰ ਕੇ ਸੁੱਟ ਗਿਆ ਸਾਡੇ ਡੇਰੇ ਵਿੱਚ ਆ ਕੇ, ਕੋਈ ਬਾਹਰੋਂ ਬੰਦਾ ਹਿਰਦੇ ਰਾਮ ਨੂੰ ਕਤਲ ਕਰਕੇ ਚਲਾ ਗਿਆ, ਏਦਾਂ ਦਾ ਰੌਲਾ ਪਾਤਾ। ਆਪਣੇ ਤੇ ਨੀ ਗੱਲ ਆਉਣ ਦਿੱਤੀ, ਕਿਸੇ ਦਾ ਨਾਂ ਪਾਤਾ ਵੀ ਕੋਈ ਅਣਪਛਾਤਾ ਬੰਦਾ ਇਹ ਕੰਮ ਕਰ ਗਿਆ ਹੈ।
ਐਸੋ ਪਾਪ ਉਨ ਬੱਜਰ ਕੀਓ,
ਇਹੋ ਜਿਹਾ ਬੱਜਰ ਪਾਪ ਕੀਤਾ ਪੈਸੇ ਦੇ ਪਿੱਛੇ।
ਕਰਤ ਪਾਪ ਉਨ ਕੰਪਿਓ ਨਾ ਹੀਓ,
ਪਾਪ ਕਰਦਿਆਂ ਹਿਰਦਾ ਨਹੀਂ ਕੰਬਿਆ, ਮਨ ਚ ਡਰ ਨਹੀਂ ਆਇਆ।
ਜਾਂ ਤੇ ਉਨ ਕਉ ਕਛੂ ਨਾ ਰਹਿਓ,
ਇਸ ਕਰਕੇ ਫਿਰ ਉਹਨਾਂ ਦਾ ਸਾਰਾ ਰਾਜ ਭਾਗ ਵੀ ਖਤਮ ਹੋਇਆ ਸੀ ਮਾਲੀ ਸਿੰਘ ਦਾ।
ਧਨ ਪੀ ਗਇਓ ਔ ਧਰਮ ਪੀ ਗਇਓ,
ਧਨ ਵੀ ਗਿਆ ਤੇ ਧਰਮ ਵੀ ਗਿਆ, ਕੁਛ ਨੀ ਰਿਹਾ ਫਿਰ।
ਵਹੀ ਮਾਲ ਚੜ ਸਿੰਘ ਘਰ ਆਇਓ,
ਉਹੀ ਮਾਲ ਬਾਅਦ ਵਿੱਚ ਚੜ ਸਿੰਘ ਦੇ ਘਰ ਆ ਗਿਆ ਸੀਗਾ,
ਜਿਸ ਵਿੱਚ ਦੈ ਥੋ ਦਗੋ ਕਮਾਇਓ,
ਜਿਹਦੇ ਪਿੱਛੇ ਮਾਲੀ ਸਿੰਘ ਨੇ ਇੰਨਾ ਪਾਪ ਕੀਤਾ ਉਹਦੇ ਕੋਲ ਰਿਹਾ ਨਹੀਂ ਹੈ। ਸਾਧ ਸੰਗਤ ਦੀ ਮਾਇਆ ਕਿਸੇ ਤਰ੍ਹਾਂ ਦੀ ਵੀ ਜਿਹੜੀ ਹੈ ਦਸਾਂ ਨੌਵਾਂ ਦੀ ਕਿਰਤ ਦੀ ਹੀ ਸਫਲ ਹੁੰਦੀ ਹੈ। ਆਖੋ ਸ੍ਰੀ ਵਾਹਿਗੁਰੂ। ਜਿਹੜੀ ਮਾਇਆ ਆਪਾਂ ਮਿਹਨਤ ਕਰਕੇ ਪ੍ਰਸ਼ਾਦਾ ਕਮਾ ਕੇ ਸਕਦੇ ਹਾਂ ਉਹਦਾ ਆਨੰਦ ਵੱਖਰਾ ਹੈ। ਜਿਹੜੀ ਮਾਇਆ ਇੱਦਾਂ ਦੋ ਨੰਬਰ ਦੀ ਕਿਸੇ ਰੂਪ 'ਚ ਵੀ ਘਰ ਆਉਂਦੀ ਹੈ, ਦੁੱਖ ਦਿੰਦੀ ਹੈ, ਕਲੇਸ਼ ਦਿੰਦੀ ਹੈ, ਉਸ ਵੇਲੇ ਠੀਕ ਹੈ ਕਿ ਖਾਲਸੇ ਨੂੰ ਸਰਕਾਰੀ ਖਜ਼ਾਨੇ ਲੁੱਟਣੇ ਪੈਂਦੇ ਸਨ, ਉਹ ਇੱਕ ਮਜਬੂਰੀ ਸੀ, ਪਰਿਸਥਿਤੀ ਐਸੀ ਸੀ, ਕਿਉਂਕਿ ਉਦੋਂ ਸਰਕਾਰ ਸਿੱਖਾਂ ਨੂੰ ਘਰਾਂ ਵਿੱਚ ਖੇਤੀ ਵੀ ਨਹੀਂ ਸੀ ਕਰਨ ਦਿੰਦੀ, ਘਰਾਂ 'ਚ ਰਹਿਣ ਨਹੀਂ ਸੀ ਦਿੰਦੀ, ਅਤੇ ਉਹ ਵਿਚਾਰੇ ਦਰ ਬਦਰ ਜੰਗਲਾਂ ਵਿੱਚ ਭਟਕ ਕੇ ਦੁਸ਼ਮਣ ਨਾਲ ਲੋਹਾ ਲੈਂਦੇ ਸਨ। ਉਸ ਵੇਲੇ ਉਹਨਾਂ ਦੇ ਸਰਕਾਰੀ ਖਜ਼ਾਨੇ ਲੁੱਟਣੇ ਜਾਇਜ਼ ਸਨ, ਪਰ ਦਿਲੇ ਰਾਮ ਦਾ ਜਿਹੜਾ ਖਜ਼ਾਨਾ ਸੀ ਉਹ ਇੱਕ ਵਿਅਕਤੀ ਦਾ ਖਜ਼ਾਨਾ ਸੀ ਨਿੱਜੀ ਤੌਰ 'ਤੇ, ਭਾਵੇਂ ਉਹ ਵੀ ਦੋ ਨੰਬਰ ਦਾ ਹੀ ਉਹਨੇ ਕਮਾਇਆ ਸੀ, ਉਹਦਾ ਵੀ ਘਰ ਉਜਾੜ ਗਿਆ, ਦਿਲੇ ਰਾਮ ਦਾ ਵੀ ਘਰ ਉਜੜ ਗਿਆ ਅਤੇ ਜਿਨ੍ਹਾਂ ਦੇ ਕੋਲ ਉਹ ਆਇਆ ਉਹਨਾਂ ਦਾ ਵੀ ਉਜੜ ਗਿਆ ਅਤੇ ਉੱਥੋਂ ਪਾਪ ਵੀ ਕਰਾ ਦਿੱਤਾ। ਇਸ ਕਰਕੇ ਮਾਇਆ ਜਿਹੜੀ ਹੈ ਉਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਜਗਤ ਗੁਰੂ ਨਾਨਕ ਸਾਹਿਬ ਜੀ ਨੇ ਦਸਾਂ ਨੌਵਾਂ ਦੀ ਕਿਰਤ ਵਾਲੀ ਨੂੰ ਹੀ ਮਹਾਨਤਾ ਦੱਸੀ ਹੈ ਕਿ ਕਿਰਤ ਬਿਰਤ ਕਰ ਧਰਮ ਦੀ, ਹੱਥੋਂ ਦੇ ਕਰ ਭਲਾ ਮਨਾਏ। ਜਿਹੜਾ ਇਸ ਤਰ੍ਹਾਂ ਦਾ ਧਨ ਹੁੰਦਾ ਹੈ ਉਹ ਸਾਧ ਸੰਗਤ ਦੀ ਬਰਬਾਦੀ ਹੀ ਕਰਦਾ, ਕਿਸੇ ਦੇ ਨਾਲ ਵਫਾ ਨਹੀਂ ਕਰਦਾ। ਹਾਂਜੀ,
ਸੁਣੋ ਸਿੱਖ ਗੁਰ ਸਿੰਘ ਪਿਆਰੀ।
ਖਾਲਸਾ ਜੀ, ਗੁਰੂ ਕੇ ਸਿੱਖੋ, ਗੁਰੂ ਕੇ ਪਿਆਰਿਓ। ਭਾਈ ਰਤਨ ਸਿੰਘ ਜੀ ਕਹਿੰਦੇ ਸੁਣੋ,
ਰਤਨ ਸਿੰਘ ਸੁਣ ਲਿਖੀ ਸੁਧਾਰੀ।
ਇਹ ਕਥਾ ਬਜ਼ੁਰਗਾਂ ਕੋਲੋਂ ਜੋ ਉਸ ਵੇਲੇ ਨਾਲ ਸਨ, ਮੇਰੇ ਪਿਤਾ ਜੀ, ਮੇਰੇ ਨਾਨਾ ਜੀ, ਉਹਨਾਂ ਤੋਂ ਮੈਂ ਸੁਣ ਕੇ ਲਿਖੀ ਹੈ।
ਦੋਹਰਾ ਬਹੁਤ ਖਾਲਸੇ ਧਨ ਲੱਭਿਓ, ਗਇਓ ਦਲਿੱਦਰ ਦੂਰ।
ਕਸੂਰ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਮਾਇਆ ਸੀਗੀ ਜਿਹੜੀ ਖਾਲਸੇ ਦੇ ਹੱਥ ਲੱਗੀ, ਔਰ ਕਈ ਸਾਲਾਂ ਦੇ ਲਈ ਸਿੰਘਾਂ ਦੇ ਦਲਿੱਦਰ ਦੂਰ ਹੋ ਗਏ।
ਰਤਨ ਸਿੰਘ ਲੁੱਟੀ ਸੁਣੀ, ਤਿਮ ਲਿਖ ਧਰੀ ਕਸੂਰ।
ਜਿਵੇਂ ਰਤਨ ਸਿੰਘ ਨੇ ਸੁਣਿਆ ਖਾਲਸੇ ਨੇ ਕਸੂਰ ਨੂੰ ਲੁੱਟਿਆ ਸੀ, ਉਹ ਸਾਰੀ ਕਥਾ ਲਿਖੀ ਹੈ।
ਦੋਹਰਾ ਅੱਧੋ ਦਲ ਜੋ ਪ੍ਰਥਮ ਟੁਰ ਟੱਪਿਓ ਬਿਆਸੇ ਪਾਰ।
ਸਾਧ ਸਿੰਘ ਜੀ, ਉਸ ਵੇਲੇ ਖਾਲਸੇ ਦੇ ਜਿਹੜੇ ਦੋ ਦਲ ਸਨ, ਅੱਧਾ ਦਲ ਤਾਂ ਕਸੂਰ ਫਤਿਹ ਕਰਨ ਵਾਲਾ ਸੀਗਾ ਅਤੇ ਅੱਧਾ ਦਲ ਜਿਹੜਾ ਸੀ ਉਹ ਬਿਆਸਾ ਟੱਪ ਕੇ ਇੱਧਰ ਦੁਆਬੇ 'ਚ ਆ ਗਿਆ। ਜਲੰਧਰ ਦੇ ਇਲਾਕੇ ਨੂੰ ਦੁਆਬਾ ਕਹਿੰਦੇ ਹਨ। ਅੱਧਾ ਦਲ ਦੁਆਬੇ ਵਿੱਚ ਆਇਆ ਬੜਿਆ ਸੀ।
ਸੁਣੋ ਦੁਆਬਾ ਜਿਮ ਮੱਲਿਓ, ਹੱਥ ਦੀਨਾ ਬੇਗ ਕਾਰਦਾਰ।
ਉਦੋਂ ਸਾਧ ਸੰਗਤ ਜੀ, ਦੀਨਾ ਬੇਗ ਜਿਹੜਾ ਜਲੰਧਰ ਦਾ ਸੂਬੇਦਾਰ ਮਰ ਚੁੱਕਾ ਸੀਗਾ, ਜਿਹਨੂੰ ਕਦੀ ਬਾਬਾ ਵਡਭਾਗ ਸਿੰਘ ਜੀ, ਬਾਬਾ ਜੱਸਾ ਸਿੰਘ ਜੀ ਨੇ ਜਲੰਧਰ ਦਾ ਸੂਬੇਦਾਰ ਬਣਵਾਇਆ ਸੀ, ਉਹ ਅਦੀਨਾ ਬੇਗ ਬੜਾ ਮਤਲਬੀ ਬੰਦਾ ਸੀ। ਪਿੱਛੇ ਉਹਦੀ ਕਥਾ ਆਪਾਂ ਸੁਣੀ ਹੈ ਸਾਰੀ। ਜਦੋਂ ਲੋੜ ਪੈਂਦੀ ਸੀ ਸਿੰਘਾਂ ਦਾ ਮਿੱਤਰ ਬਣ ਜਾਂਦਾ ਸੀ, ਜਦੋਂ ਲੋੜ ਨਿਕਲ ਜਾਂਦੀ ਸੀ ਸਿੰਘਾਂ ਦਾ ਵੈਰੀ ਬਣ ਜਾਂਦਾ ਸੀ। ਜਲੰਧਰ ਦਾ ਉਹ ਸੂਬੇਦਾਰ ਬਹੁਤ ਚਿਰ ਰਿਹਾ ਹੈ। ਉਹ ਜਿਹੜਾ ਜਲੰਧਰ ਦਾ ਸੂਬੇਦਾਰ ਸੀ ਉਹਦਾ ਇੱਕ ਦੀਵਾਨ ਸੀ ਬਿਸੰਬਰ ਦਾਸ ਖੱਤਰੀ। ਉਹ ਬਿਸੰਬਰ ਦਾਸ ਹੁਣ ਜਲੰਧਰ ਦੇ ਵਿੱਚ ਰਾਜ ਕਰ ਰਿਹਾ ਸੀ। ਜਦੋਂ ਖਾਲਸੇ ਦਾ ਬੁੱਢਾ ਦਲ ਉੱਥੇ ਆਇਆ ਤਾਂ ਉਸ ਬਿਸੰਬਰ ਦਾਸ ਨੂੰ ਬੜੀ ਚਿੜ ਚੜੀ, ਉਹ ਸਿੰਘਾਂ ਦੇ ਨਾਲ ਦੁਸ਼ਮਣੀ ਪਾ ਬੈਠਾ, ਵੈਰ ਕਰ ਬੈਠਾ।
ਚਾਹ ਪਈ ਖੱਤਰੀ ਦੀਵਾਨ ਥੋ ਬਿਸ਼ੰਭਰ ਨਾਮ।
ਉਹਦਾ ਨਾਂ ਸੀ ਬਿਸ਼ੰਭਰ ਦਾਸ ਤੇ ਖੱਤਰੀ ਉਹਦੀ ਜਾਤੀ ਸੀ।
ਹੁਤੋ ਪ੍ਰਥਮ ਤਿਮ ਲਿਸਾੜੇ ਧਾਮ।
ਕੋਈ ਦੁਆਬੇ ਚ ਲਿਸਾੜਾ ਪਿੰਡ ਹੈ, ਲਿਸਾੜੇ ਦਾ ਉਹ ਰਹਿਣ ਵਾਲਾ ਸੀ ਤੇ ਉਹ ਲਿਸਾੜੇ ਤੋਂ ਉੱਠ ਕੇ ਤਰੱਕੀ ਕਰਦਾ ਕਰਦਾ ਜਲੰਧਰ ਦਾ ਦੀਵਾਨ ਬਣਿਆ ਸੀ ਸੂਬੇ ਦੀਨਾ ਬੇਗ ਦਾ।
ਦੀਨਾ ਬੇਗ ਕੀ ਬੇਗਮ ਪਾਸ।
ਦੀਨਾ ਬੇਗ ਦੀ ਜਿਹੜੀ ਬੇਗਮ ਸੀ ਉਹ ਜਿਉਂਦੀ ਸੀ, ਦੀਨਾ ਬੇਗ ਮਰ ਚੁੱਕਾ ਸੀ।
ਉਤੋਂ ਦੀਵਾਨ ਸਭਨ ਮੈਂ ਖਾਸ।
ਵੱਡਾ ਦੀਵਾਨ ਬਿਸੰਬਰ ਦਾਸ ਸੀ, ਬੇਗਮ ਰਾਜ ਕਰਦੀ ਸੀ ਤੇ ਬਿਸੰਬਰ ਦਾਸ ਸਾਰੇ ਇਲਾਕੇ ਦਾ ਪੈਸਾ ਟਕਾ ਉਗਰਾ ਕੇ ਫੌਜ ਦੀ ਅਗਵਾਈ ਕਰਕੇ ਪ੍ਰਬੰਧ ਕਰਦਾ ਸੀ।
25,000 ਰੱਖੇ ਫੌਜ ਤਿਆਰ।
ਬਿਸੰਬਰ ਦਾਸ ਨੇ 25,000 ਸਿਪਾਹੀ ਫੌਜ ਆਪਣੀ ਹਰ ਵੇਲੇ ਤਿਆਰ ਰੱਖੀ ਹੋਈ ਸੀ ਲੜਨ ਵਾਸਤੇ।
ਬਹੁਤ ਤੋਪ ਔ ਜੰਬੂਰ ਕਨਾਰ।
ਬਹੁਤ ਸਾਰੀਆਂ ਤੋਪਾਂ ਤੇ ਜੰਬੂਰੇ ਰਹਿਗਲੇ ਜੰਗ ਦੇ ਲਈ ਤਿਆਰ ਕਰਕੇ ਰੱਖਦਾ ਸੀ।
ਕਈ ਪਰਬਤੀ ਸੰਗ ਉਸ ਰਾਜੇ।
ਤੇ ਸਾਧ ਸੰਗਤ ਜੀ, ਕਈ ਪਹਾੜ ਦੇ ਰਾਜੇ, ਜਲੰਧਰ ਸੱਤ ਧਾਰ ਪਹਾੜ ਦੀਆਂ ਪੈਂਦੀਆਂ, ਹੁਸ਼ਿਆਰਪੁਰ ਤੋਂ ਉੱਪਰ ਜਿਹੜਾ ਪਹਾੜੀ ਇਲਾਕਾ ਸ਼ੁਰੂ ਹੋ ਜਾਂਦਾ ਹੈ ਉਹ ਕਾਫੀ ਦੂਰ ਤੱਕ 7-22 ਧਾਰਾਂ ਵਿੱਚੋਂ 7 ਧਾਰਾਂ ਜਿਹੜੀਆਂ ਨੇ ਦੁਆਬੇ ਦੇ ਅਧੀਨ ਆਉਂਦੀਆਂ ਜਲੰਧਰ ਦੇ ਸੂਬੇ ਦੇ। 7 ਰਾਜੇ ਪਹਾੜ ਦੇ ਵੀ ਬਿਸੰਬਰ ਦਾਸ ਨੇ ਆਪਣੇ ਨਾਲ ਲਾਏ ਹੋਏ ਸਨ।
ਉਹਨੇ ਮੰਗਾਈ ਲਰਨੀ ਕਾਜੀ।
ਜਦੋਂ ਬੁੱਢਾ ਦਲ ਦੁਆਬੇ ਵਿੱਚ ਆਇਆ ਤਾਂ ਉਸ ਸੂਬੇਦਾਰ ਦੀਨਾ ਬੇਗ ਦੇ ਦੀਵਾਨ ਬਿਸੰਬਰ ਦਾਸ ਨੇ ਪਹਾੜ ਦੇ ਵਿੱਚੋਂ ਵੀ ਬੜੀ ਭਾਰੀ ਫੌਜ ਸੱਦ ਲਈ।
ਅੱਧੇ ਖਾਲਸੇ ਦਈ ਸਲਾਹੇ,
ਸੋ ਅੱਧੇ ਖਾਲਸੇ ਨੂੰ ਵੇਖ ਕੇ ਦੁਸ਼ਮਣਾਂ ਨੇ ਸਲਾਹ ਦਿੱਤੀ,
ਬੁੱਢੇ ਦਲ ਕੀ ਔਰ ਤੂੰ ਜਾਹੇ,
ਕਿ ਬੁੱਢਾ ਦਲ ਜਿਹੜਾ ਹੈ ਉਹ ਦੁਆਬੇ ਵਿੱਚ ਗਿਆ ਹੋਇਆ, ਹੇ ਬਿਸੰਬਰ ਦਾਸ ਤੂੰ ਬੁੱਢੇ ਦਲ ਨੂੰ ਖਤਮ ਕਰ ਲੈ, ਜੇ ਬੁੱਢਾ ਦਲ ਖਤਮ ਹੋ ਗਿਆ ਦੁਆਬੇ 'ਚ ਤੇਰਾ ਰਾਜ ਪੱਕਾ ਹੋਏਗਾ, ਅਤੇ ਮਾਝੇ ਵਿੱਚ ਜਿਹੜੇ ਤਰਨਾ ਦਲ ਦੇ ਸਿੰਘ ਹਨ ਉਹਨਾਂ ਦੇ ਵੀ ਪੈਰ ਉਖੜ ਜਾਣੇ, ਫਿਰ ਅਸੀਂ ਸਾਰੇ ਰਾਜ ਕਰਾਂਗੇ।
ਹਮ ਬਿਨ ਲੜਨਾ ਜੋਗਾ ਨਹੀਂ,
ਸੋ ਸਿੰਘ ਜਿਹੜੇ ਹਨ ਬੁੱਢੇ ਦਲ ਵਾਲੇ ਉਹ ਦੁਆਬੇ ਵਿੱਚ ਲੜਨ ਜੋਗੇ ਨਹੀਂ ਹਨ,
ਤੂੰ ਉਨ ਦੇਈ ਦੁਆਬਿਓ ਤਾਹੇ,
ਉਹਨਾਂ ਨੂੰ ਦੁਆਬਿਓ ਬਾਹਰ ਕੱਢ ਦੇ।
ਦੀਨਾ ਨਗਰ ਛੱਡ ਤੁਰਿਓ ਗੈਲ,
ਸੋ ਦੀਨਾ ਨਗਰ ਸਾਧ ਸੰਗਤ ਜੀ ਜੋ ਨਸ਼ਹਿਰ ਹੈ ਉਥੋਂ ਇਹ ਚੱਲ ਪਿਆ,
ਲੰਘ ਬਿਆਸ ਕੀ ਉਹ ਦੁਆਬੇ ਸੈਲ,
ਔਰ ਦੁਆਬੇ ਚ ਆ ਗਿਆ ਬਿਸੰਬਰ ਦਾਸ ਖੱਤਰੀ।
ਮਗਰੇ ਡੇਰੋ ਉਨ ਦਇਓ ਪਾਏ,
ਉਹਨੇ ਖਾਲਸੇ ਦੇ ਮਗਰ ਡੇਰਾ ਕੀਤਾ।
ਦਈ ਸਿੰਘਣ ਕੋ ਘੂਰ ਕਲਾਏ,
ਤੇ ਸਿੰਘਾਂ ਨੂੰ ਧਮਕੀ ਦਿੱਤੀ ਖਾਲਸੇ ਨੂੰ ਉਹਨੇ, ਬਾਬਾ ਜੱਸਾ ਸਿੰਘ ਆਲੂ ਵਾਲੀਏ ਨੂੰ ਲਿਖ ਕੇ ਭੇਜਿਆ, ਦੀਵਾਨ ਬਿਸੰਬਰ ਦਾਸ ਨੇ ਘੁਰਕੀ ਦਿੱਤੀ ਹੈ, ਤਬਕਾ ਮਾਰਿਆ ਹੈ।
ਦੋਹਰਾ ਘੱਲਿਓ ਸਿੰਘਣ ਕੋ ਲਿਖ ਜਾਓ, ਜੋ ਸੁਖ ਚਾਹੋ ਆਪ।
ਸਿੰਘਾਂ ਨੂੰ ਲਿਖ ਕੇ ਭੇਜਿਆ ਕਿ ਸਿੰਘੋ ਜੇ ਤੁਸੀਂ ਆਪਣਾ ਸੁਖ ਚਾਹੁੰਦੇ ਹੋ, ਆਪਣਾ ਭਲਾ ਚਾਹੁੰਦੇ ਹੋ,
ਜਾਹੋ ਦੁਆਬੋ ਛੱਡ ਅਬ, ਜਾਓ ਰਹੋ ਤੋ ਮੈਂ ਕਰਾਂ ਖਾਪ।
ਜੇ ਆਪਣਾ ਭਲਾ ਚਾਹੁੰਦੇ ਹੋ ਤੇ ਦੁਆਬਾ ਛੱਡ ਜਾਓ, ਮੇਰਾ ਇਲਾਕਾ ਜਲੰਧਰ ਹੁਸ਼ਿਆਰਪੁਰ ਦਾ ਇਲਾਕਾ ਛੱਡ ਕੇ ਜਾਂ ਮਾਲਵੇ ਚਲੇ ਜਾਓ ਜਾਂ ਮਾਝੇ ਚਲੇ ਜਾਓ, ਮੇਰਾ ਇਲਾਕਾ ਖਾਲੀ ਕਰ ਦਿਓ, ਤੁਹਾਡਾ ਵਿਸੇ ਚ ਭਲਾ ਹੈ।
ਚਾਓ ਪਈ ਸੁਣਤ ਸਿੰਘਣ ਤਬ ਚੜ ਗਏ ਰੋਹ,
ਇਹ ਸੁਣ ਕੇ ਖਾਲਸੇ ਨੂੰ ਬੜਾ ਰੋਹ ਚੜਿਆ ਵੀ ਇਹ ਜਿਹੜਾ ਦੀਨਾ ਬੇਗ ਦਾ ਦੀਵਾਨ ਹੈ ਗੱਲਾਂ ਕਿਵੇਂ ਜਿਹੀਆਂ ਕਰਦਾ ਹੈ, ਇਹਨੂੰ ਪਤਾ ਹੋਣਾ ਚਾਹੀਦਾ ਵੀ ਦੀਨਾ ਬੇਗ ਜਿਹੜਾ ਇਹਦਾ ਨਵਾਬ ਮਰਿਆ ਹੈ ਉਹਨੂੰ ਰਾਜ ਤਾਂ ਅਸੀਂ ਲੈ ਕੇ ਦਿੱਤਾ ਸੀਗਾ, ਖਾਲਸੇ ਨੇ ਉਹਨੂੰ ਰਾਜ ਲੈ ਕੇ ਦਿੱਤਾ ਸੀ ਜਲੰਧਰ ਦਾ, ਇਹ ਉਹਦਾ ਦੀਵਾਨ ਹੋ ਕੇ ਇਸ ਖਾਲਸੇ ਨੂੰ ਹੀ ਇਲਾਕੇ ਚੋਂ ਕੱਢਣ ਲੱਗਾ ਹੈ।
ਲਾਏ ਦੀਵਾਨ ਗੁਰਮਤੋ ਕੀਓ ਤੋਹ,
ਸਿੰਘਾਂ ਨੇ ਬੈਠ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਝੂਰੀ ਚ ਦੀਵਾਨ ਸਜਾਇਆ ਤੇ ਗੁਰਮਤਾ ਕੀਤਾ।
ਮਾਰ ਖਤਰੀ ਮਲ ਲੇਹੋ ਰਾਜ,
ਸਿੰਘਾਂ ਨੇ ਸਲਾਹ ਕੀਤੀ ਕਿ ਆਪਾਂ ਬਿਸੰਬਰ ਦਾਸ ਨੂੰ ਹੁਣ ਫਤਿਹ ਕਰ ਦਈਏ, ਇਹਨੂੰ ਮਾਰ ਕੇ ਜਲੰਧਰ ਦੇ ਉੱਤੇ ਖਾਲਸੇ ਦਾ ਨਿਸ਼ਾਨ ਚਲਾ ਦਈਏ।
ਆਇਓ ਹੁਣ ਹੈ ਖਾਲਸਾ ਕਾਜ,
ਹੁਣ ਖਾਲਸੇ ਦਾ ਕੰਮ ਨੇੜੇ ਆ ਰਾਜ ਦਾ, ਜਦੋਂ ਮਹਾਰਾਜ ਦਸਵੇਂ ਪਾਤਸ਼ਾਹ ਨੇ ਕਿਹਾ ਸੀ ਕਿ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲੇਂਗੇ, ਬਚੇ ਸ਼ਰਨ ਜੋ ਹੋਏ, ਉਹ ਟਾਈਮ ਨੇੜੇ ਆ ਗਿਆ ਹੈ। ਹੁਣ ਆਪਾਂ ਦੁਆਬੇ ਉੱਤੇ ਜਲੰਧਰ ਹੁਸ਼ਿਆਰਪੁਰ ਸਾਰੇ ਇਲਾਕੇ ਤੇ ਕਬਜ਼ਾ ਕਰ ਲਈਏ,
ਪਹਿਲੋਂ ਟਕੇ ਮੰਗੋ ਯਹ ਕੋਲ,
ਫਿਰ ਕਹਿੰਦੇ ਏਦਾਂ ਕਰੀਏ, ਲੜਾਈ ਛੇੜਨ ਦਾ ਵੀ ਕੋਈ ਨਾ ਕੋਈ ਬਹਾਨਾ ਤਾਂ ਕਰਨਾ ਹੀ ਪੈਂਦਾ, ਵੀ ਏਦਾਂ ਤਾਂ ਨਹੀਂ ਸਿੱਧਾ ਜੇ ਹਮਲਾ ਕਰਾਂਗੇ ਤੇ ਇਹ ਫਿਰ ਕਹੇਗਾ ਤੁਸੀਂ ਤੇ ਖਾਲਸਾ ਜੀ ਸਾਡੇ ਰਾਖੇ ਸੀ ਤੇ ਤੁਸੀਂ ਸਾਡੇ ਤੇ ਹਮਲਾ ਕਰ ਦਿੱਤਾ, ਇਹਦੇ ਕੋਲੋਂ ਪਹਿਲਾਂ ਆਪਾਂ ਟਕੇ ਟੈਕਸ ਮੰਗੀਏ, ਹਿੱਸਾ ਮੰਗੀਏ ਆਪਣਾ, ਜੇ ਹਿੱਸਾ ਦਵੇ ਠੀਕ ਹੈ ਤੇ ਨਹੀਂ ਤਾਂ ਫਿਰ ਇਹਨੂੰ ਸੌਦਾ ਲਾਵਾਂਗੇ।
ਯਹ ਨਹਿ ਦਿਓਗ ਔ ਬੋਲ ਕਬੋਲ,
ਸਿੰਘਾਂ ਨੂੰ ਪਤਾ ਸੀ ਵੀ ਇਹਨੇ ਟੈਕਸ ਤਾਂ ਦੇਣਾ ਕੋਈ ਨਹੀਂ, ਹਿੱਸਾ ਤਾਂ ਮਾਮਲੇ ਦਾ ਤਾਰਨਾ ਨਹੀਂ ਪੰਥ ਨੂੰ, ਬਲਕਿ ਉਲਟਾ ਪੁਲਟਾ ਬੋਲੇਗਾ ਸਿੰਘਾਂ ਦੀ ਸ਼ਾਨ ਦੇ ਖਿਲਾਫ।
ਤਬ ਖਾਲਸਾ ਨੇ ਯੋਂ ਲਿਖ ਦਿਓ,
ਤਾਂ ਖਾਲਸੇ ਨੇ ਫਿਰ ਇਸ ਤਰ੍ਹਾਂ ਬਾਬਾ ਜੱਸਾ ਸਿੰਘ ਜੀ ਨੇ ਚਿੱਠੀ ਲਿਖੀ ਹੈ,
ਟਕੇ ਘੱਲ ਜੋ ਰੱਖਣੋ ਜੀਓ,
ਬਿਸੰਬਰ ਦਾਸ ਜੇ ਆਪਣਾ ਭਲਾ ਚਾਹੁੰਦਾ ਹੈ ਨਾ, ਉਹ ਤਾਂ ਕਹਿੰਦਾ ਜੇ ਤੂੰ ਤੁਸੀਂ ਆਪਣਾ ਭਲਾ ਚਾਹੁੰਦੇ ਹੋ ਤੇ ਸਾਡਾ ਇਲਾਕਾ ਛੱਡ ਜਾਓ। ਅੱਗੋਂ ਬਾਬਾ ਜੱਸਾ ਸਿੰਘ ਚਿੱਠੀ 'ਚ ਲਿਖਿਆ ਭਲਾ ਤੂੰ ਆਪਣਾ ਚਾਹੁੰਦਾ ਨਾ ਤੇ ਖਾਲਸੇ ਦਾ ਇੰਨਾ ਮਾਮਲਾ ਬਣਦਾ ਇਸ ਇਲਾਕੇ ਚੋਂ ਹਰ ਸਾਲ ਦਾ, ਤੇਰੇ ਦੀਨਾ ਬੇਗ ਨੇ ਮੰਨਿਆ ਹੋਇਆ, ਉਹ ਲਿਖ ਹੁਣੇ ਹਾਜ਼ਰ ਕਰਦੇ, ਹੁਣੇ ਭੇਜਦੇ ਸਾਡੇ ਕੋਲ।
ਤਬ ਇਨ ਅੱਗਿਓਂ ਦਿਓ ਜਵਾਬ,
ਅੱਗੋਂ ਸਾਧ ਸੰਗਤ ਜੀ ਇਸ ਦੀਨਾ ਬੇਗ ਨੇ ਜਵਾਬ ਘੱਲਿਆ,
ਸਭ ਦਲ ਰਲੂਗਾ ਮੈਂ ਦੇਊਂ ਤਾਬ।
ਕਹਿਣ ਲੱਗਾ ਮੈਂ ਤਾਂ ਦਿਆਂਗਾ ਜਦੋਂ ਤੁਹਾਡੇ ਸਾਰੇ ਦਲ, ਤਰਨਾ ਦਲ, ਬੁੱਢਾ ਦਲ ਇਕੱਠੇ ਹੋਣਗੇ ਤਾਂ ਦਿਆਂਗਾ।
ਨਿਕਲ ਦੁਆਬਿਓ ਜਾਹੋ ਕਹੂੰ ਔਰ,
ਤੁਸੀਂ ਏਦਾਂ ਕਰੋ ਮੇਰੇ ਦੁਆਬੇ ਦਾ ਇਲਾਕਾ ਛੱਡ ਕੇ ਮਾਝੇ 'ਚ ਚਲੇ ਜਾਓ ਜਾਂ ਕਿਤੇ ਹੋਰ ਚਲੇ ਜਾਓ, ਮਾਲਵੇ 'ਚ ਚਲੇ ਜਾਓ।
ਟਕੈ ਕਲਾਉ ਊਹਾ ਤੁਮ ਕੋਰ,
ਮੈਂ ਉੱਥੇ ਤੁਹਾਡੇ ਕੋਲ ਹੀ ਭੇਜ ਦਿਆਂਗਾ ਟਕੇ ਜਿਹੜੇ ਹਨ, ਤੁਹਾਡਾ ਟੈਕਸ ਜਿਹੜਾ ਹੈ ਉੱਥੇ ਭੇਜ ਦਿਆਂਗਾ, ਤੁਸੀਂ ਇੱਥੋਂ ਨਿਕਲ ਜਾਓ ਮੇਰੇ ਇਲਾਕੇ ਵਿੱਚੋਂ।
ਦੋਹਰਾ ਤਬ ਖਾਲਸਾ ਨੇ ਲਿਖ ਘੱਲਿਓ ਜਵਾਬ ਦੇਵੈ ਨਾਹੀਂ।
ਅੱਗੇ ਖਾਲਸੇ ਪੰਥ ਨੇ ਫਿਰ ਦੁਬਾਰਾ ਲਿਖ ਕੇ ਘੱਲਿਆ ਹੈ, ਬਿਸੰਬਰ ਦਾਸ ਜੇ ਤੂੰ ਹੁਣ ਪੈਸੇ ਨਾ ਦਿੱਤੇ,
ਕਾਢ ਦੁਆਬੇ ਤੇ ਅਸਾਂ ਕਬ ਤੂੰ ਫਿਰ ਪਹੁੰਚਾਹੇ।
ਸਾਨੂੰ ਦੁਆਬੇ ਚੋਂ ਕੱਢ ਕੇ ਕਿੱਥੇ ਦੇਵੇਂਗਾ ਤੂੰ, ਪੈਸੇ ਤਾਂ ਅਸੀਂ ਲੈ ਕੇ ਜਾਣੇ ਆ ਤੇਰੇ ਤੋਂ, ਹੁਣ ਇਵੇਂ ਨਹੀਂ ਜਾਂਦੇ, ਅਸੀਂ ਉਧਾਰ ਨਹੀਂ ਕਰਨਾ ਤੇਰੇ ਨਾਲ।
ਚਾਉ ਪਈ ਕਹਿਓ ਖਾਲਸਾ ਤੂੰ ਚੌਕਸ ਹੋਏ,
ਤੂੰ ਚੌਕਸ ਹੋ ਜਾ ਹੁਣ, ਤੇਰਾ ਹੁਣ ਟਾਈਮ ਆ ਗਿਆ ਲੱਗਦਾ, ਤੂੰ ਗੜਬੜ ਕਰਦਾ ਹੈ ਖਾਲਸੇ ਦੇ ਨਾਲ।
ਕਹੀ ਨਹੀਂ ਖਬਰ ਕਰੀ ਨਹ ਮੋਹੇ,
ਕਿਤੇ ਇਹਨਾਂ ਕੱਲ ਨੂੰ ਆਖੀ ਵੀ ਖਬਰ ਨਹੀਂ ਦਿੱਤੀ, ਅਸੀਂ ਤੈਨੂੰ ਹੁਣੇ ਦੱਸ ਦਿੰਦੇ ਹਾਂ ਵੀ ਅਸੀਂ ਜੇ ਤੂੰ ਸਿੱਧੇ ਹੱਥੀ ਨਾ ਟਿਕਿਆ ਤੇ ਫਿਰ ਅਸੀਂ ਤੈਨੂੰ ਦੂਜੇ ਪਾਸਿਓਂ ਵੀ ਸੋਧਾ ਵੀ ਲਾ ਦਿਆਂਗੇ।
ਦੀਨਾ ਬੇਗ ਕੋ ਹੁਤੋ ਕਰਾਰ,
ਦੀਨਾ ਬੇਗ ਦਾ ਸਾਡੇ ਨਾਲ ਇਕਰਾਰ ਸੀਗਾ, ਦੀਨਾ ਬੇਗ ਜਿਹੜਾ ਤੂੰ ਨਵਾਬ ਦਾ ਦੀਵਾਨ ਬਣਿਆ ਫਿਰਦਾ, ਉਹ ਸਵਰਗਵਾਸੀ ਦੀਵਾਨ ਨੇ ਨਵਾਬ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਸਿੰਘੋ ਮੈਨੂੰ ਜਲੰਧਰ ਦਾ ਸੂਬੇਦਾਰ ਬਣਾ ਦਿਓ ਤੇ ਮੈਂ ਤੁਹਾਨੂੰ ਹਰ ਸਾਲ ਇੰਨੇ ਲੱਖ ਰੁਪਈਆ ਦਿਆ ਕਰਾਂਗਾ। ਹਾਂਜੀ,
ਲੜੂੰਗੋ ਨਹੀਂ ਮੈਂ ਖਾਲਸੇ ਨਾਲ,
ਨਾਲੇ ਦੀਨਾ ਬੇਗ ਨੇ ਇਹ ਵੀ ਵਚਨ ਕੀਤਾ ਸੀ ਵੀ ਕਦੀ ਵੀ ਮੈਂ ਪੰਥ ਖਾਲਸੇ ਦੀ ਬਰਖਿਲਾਫਤ ਨਹੀਂ ਕਰਾਂਗਾ, ਕਿਸੇ ਵੀ ਹਾਲਤ ਵਿੱਚ ਵੀ ਮੈਂ ਗੁਰੂ ਖਾਲਸੇ ਦਾ ਵੈਰੀ ਨਹੀਂ ਬਣਾਂਗਾ। ਉਹ ਇਹੀ ਕਹਿੰਦਾ ਸੀ ਕਿ ਮੈਂ ਵੀ ਗੁਰੂ ਦਾ ਸਿੱਖ ਹਾਂ, ਭਾਵੇਂ ਹੈ ਤਾਂ ਉਹ ਕਮੀਨਾ ਬੇਗ ਹੀ ਸੀਗਾ ਅਤੇ ਹਰ ਵਾਰੀ ਉਹ ਕੋਈ ਨਾ ਕੋਈ ਮਿੱਠੀ ਛੁਰੀ ਚਲਾ ਲੈਂਦਾ ਸੀ ਸਿੰਘਾਂ ਦੇ ਅੱਗੇ ਹੱਥ ਜੋੜ ਕੇ ਆਪਣਾ ਟਾਈਮ ਕੱਢਦਾ ਸੀ, ਪਰ ਸਿੰਘ ਉਹਦੀ ਗੱਲ ਯਾਦ ਕਰਾ ਰਹੇ ਉਹਦੇ ਦੀਵਾਨ ਨੂੰ ਕਿ ਬਿਸੰਬਰ ਦਾਸ ਭਾਵੇਂ ਦੀਨਾ ਬੇਗ ਮਰ ਚੁੱਕਾ ਪਰ ਉਹਦੀ ਬੇਗਮ ਦਾ ਰਾਜ ਕਰ ਰਹੀ ਹੈ ਨਾ, ਸਾਡਾ ਜਿਹੜਾ ਲਿਖਤ ਪੜ੍ਹਤ ਹੋਈ ਹੈ ਉਹ ਤੁਹਾਨੂੰ ਪੂਰੀ ਕਰਨੀ ਪੈਣੀ ਹੈ।
ਜਾਂ ਤੇ ਖਬਰ ਦੇ ਤੁਮੇ ਕਰ,
ਇਸ ਕਰਕੇ ਤੈਨੂੰ ਹੁਣ ਖਬਰ ਦੇ ਰਿਹਾ ਵੀ ਬੰਦਾ ਬਣ ਕੇ ਖਾਲਸੇ ਦਾ ਜਿਹੜਾ ਬਣਦਾ ਹਿੱਸਾ ਉਹ ਦੇ ਦੇ,
ਭਾਵੇਂ ਮਿਲ ਪਾਓ ਭਾਵੇਂ ਲਾਰ ਮਾਰ,
ਤੇ ਭਾਵੇਂ ਤਾਂ ਤੂੰ ਚੁੱਪ ਕਰਕੇ ਸ਼ਰਨ ਪੈ ਕੇ ਖਾਲਸੇ ਨੂੰ ਮਿਲ ਕੇ ਆਪਣਾ ਮਾਮਲਾ ਤਾਰ ਕੇ ਆਪਣੀ ਜਾਨ ਛੁਡਾ ਲੈ, ਤੇ ਨਹੀਂ ਲੜਨ ਨੂੰ ਤਿਆਰ ਹੋ ਜਾ, ਫਿਰ ਕੋਈ ਪਤਾ ਨਹੀਂ ਕਿਹਦੀ ਜਾਨ ਜਾਵੇ। ਹਾਂਜੀ,
ਬਿਸ਼ੰਬਰ ਕਹੀ ਆਓ ਤੁਮ ਮਾਰਨ,
ਅੱਗੋਂ ਬਿਸੰਬਰ ਦਾਸ ਹੰਕਾਰਿਆ ਹੋਇਆ ਸੀ, ਉਹਨੂੰ ਬੜੀ ਆਪਣੀ ਫੌਜ ਦਾ ਮਾਣ ਸੀਗਾ, 25,000 ਫੌਜ ਉਹਨੇ ਜਲੰਧਰ ਦੇ ਇਲਾਕੇ 'ਚ ਅਤੇ ਪਹਾੜ ਦੇ ਵੱਖਰੀ ਫੌਜ, ਯਾਨੀ ਕਾਫੀ ਜ਼ਿਆਦਾ ਫੌਜ ਇਕੱਠੀ ਕਰੀ ਬੈਠਾ ਸੀ। ਅੱਗੋਂ ਸਿੰਘਾਂ ਨੂੰ ਉਸਨੇ ਜਵਾਬ ਦਿੱਤਾ,
ਹਮ ਕੋ ਕਹੋ ਤੁਮ ਆਪ ਸੰਭਾਰਨ,
ਉਹ ਸਿੰਘੋ ਮੈਨੂੰ ਧਮਕੀਆਂ ਦਿੰਦੇ ਹੋ, ਮੈਂ ਤੁਹਾਡੀਆਂ ਗਿੱਦੜ ਭਵਕੀਆਂ ਤੋਂ ਡਰਨ ਵਾਲਾ ਨਹੀਂ, ਤੁਸੀਂ ਮੈਨੂੰ ਕਹਿੰਦੇ ਹੋ ਨਾ ਵੀ ਤਗੜਾ ਹੋ ਜਾ, ਅਤੇ ਮੈਂ ਤੁਹਾਨੂੰ ਕਹਿ ਰਿਹਾ ਵੀ ਤਗੜੇ ਹੋ ਜਾਓ, ਸੰਭਾਲ ਲਓ, ਮਤਾ ਕਿਤੇ ਪਿੱਛੋਂ ਨਾ ਤਾਇਆ ਜੇ,
ਮੈਂ ਆਇਓ ਤੁਮ ਕਰੋ ਸੰਭਾਰ,
ਮੈਂ ਆ ਰਿਹਾ ਤੁਹਾਡੇ ਕੋਲ ਲੜਨ, ਤੁਸੀਂ ਮੇਰੇ ਕੋਲ ਕੀ ਆਓਗੇ, ਤੁਸੀਂ ਬਲਕਿ ਮੇਰੇ ਅੱਗੇ ਕੇ ਭੱਜੋਗੇ ਹੁਣ।
ਭਲੋ ਚਾਹੋ ਹੋਵੋ ਦੁਆਬਿਓ ਪਾਰ,
ਜੇ ਆਪਣਾ ਭਲਾ ਚਾਹੁੰਦੇ ਹੋ ਦੁਆਬਾ ਛੱਡ ਜਾਓ ਸਿੰਘੋ,
ਇਮ ਦੋ ਵੱਲ ਬਹਿਸਾਂ ਕਰੈ।
ਇਸ ਤਰ੍ਹਾਂ ਦੋਵੇਂ ਪਾਸਿਓਂ ਇੱਕ ਦੂਜੇ ਨੂੰ ਧਮਕੀਆਂ ਆਉਣ ਲੱਗ ਪਈਆਂ, ਸਿੰਘ ਉਹਨੂੰ ਧਮਕੀ ਦੀ ਚਿੱਠੀ ਲਿਖ ਦਿੰਦੇ, ਉਹ ਸਿੰਘਾਂ ਨੂੰ ਲਿਖ ਦਿੰਦਾ, ਏਦਾਂ 2-4 ਵਾਰੀ ਅਗਾਂਹ ਪਿਛਾਂ ਇੱਕ ਦੂਜੇ ਨੂੰ ਸੁਨੇਹਾ ਮਿਲਦੇ ਰਹੇ,
ਦੋ ਵੱਲ ਤੇ ਦੋ ਨਾ ਟਰੈ,
ਲੜਾਈ ਦੇ ਦੋਵੇਂ ਤਿਆਰ, ਉਧਰੋਂ ਸਿੰਘ ਵੀ ਉਧਰੋਂ ਬਿਸੰਬਰ ਦਾਸ ਵੀ ਲੜਾਈ ਦਾ ਮੂਡ ਬਣਾਈ ਬੈਠੇ ਆ ਵੀ ਲੜਨਾ ਹੈ। ਹਾਂਜੀ,
ਬੁਰਾ ਹੋਣ ਖੱਤਰੀ ਕਉ ਆਇਆ,
ਉਸ ਖੱਤਰੀ ਬਿਸੰਬਰ ਦਾਸ ਦਾ ਸਮਝੋ ਅਖੀਰਲਾ ਟਾਈਮ ਆ ਗਿਆ ਸੀ, ਮਾੜਾ ਸਮਾਂ ਆ ਗਿਆ, ਬੁਰਾ ਹੋਣ ਦਾ ਸਮਾਂ ਆ ਗਿਆ,
ਖਾਲਸੇ ਹੋਣੋ ਭਇਓ ਸੁਵਾਇਆ,
ਉਹ ਖਾਲਸੇ ਦੇ ਨਾਲ ਸੁਲਾ ਨਹੀਂ ਕਰ ਸਕਿਆ, ਸਮੇਂ ਦੀ ਨਜਾਕਤ ਨੂੰ ਪਛਾਣ ਨਹੀਂ ਸਕਿਆ ਤੇ ਹੰਕਾਰ ਵਿੱਚ ਆ ਗਿਆ।
ਉੜ ਮਿਲ ਟਾਂਡਾ ਢਿੱਗ ਕਰਕੇ ਡੇਰੋ,
ਸੂਏ ਦੇ ਲਾਗੇ ਜਿਹੜਾ ਉੜ ਮੁੜ ਟਾਂਡੇ ਦਾ ਇਲਾਕਾ ਹੈ, ਉੜ ਮੁੜ ਟਾਂਡੇ ਇਹਨਾਂ ਨੇ ਵੱਡਾ ਭਾਰੀ ਬਿਸੰਬਰ ਦਾਸ ਨੇ ਦਲ ਇਕੱਠਾ ਕਰ ਲਿਆ,
ਕਿਉ ਸਿੰਘਣ ਸਿਉ ਚਾਹੇ ਭੱਟ ਭੇਰੋ,
ਉਸ ਇਲਾਕੇ ਚ ਲੜਾਈ ਦੀ ਤਿਆਰੀ ਹੋ ਗਈ, ਹੁਸ਼ਿਆਰਪੁਰ ਦੇ ਇਲਾਕੇ ਵਿੱਚ ਜੋ ਉੜਮੁੜ ਟਾਂਡਾ ਪ੍ਰਸਿੱਧ ਜਗ੍ਹਾ ਹੈ ਉੱਥੇ ਜੰਗ ਦੀ ਤਿਆਰੀ ਹੋ ਗਈ।
ਦੋਹਰਾ ਦੀਨਾ ਬੇਗ ਕੈ ਮੋਏ ਤੇ ਫੌਜ ਦੂਨੀ ਕਰੀ ਤਿਆਰ।
ਦੀਨਾ ਬੇਗ ਜਦੋਂ ਜਿਉਂਦਾ ਸੀ ਉਹਦੇ ਕੋਲ ਜਿੰਨੀ ਫੌਜ ਸੀ ਬਿਸੰਬਰ ਦਾਸ ਨੇ ਉਹਦੇ ਮਰਨ ਤੋਂ ਬਾਅਦ ਦੁੱਗਣੀ ਕਰ ਲਈ ਸੀ। ਬਿਸੰਬਰ ਦਾਸ ਦਾ ਇਰਾਦਾ ਸੀ ਕਿ ਮੈਂ ਹੀ ਦੁਆਬੇ ਦਾ ਮਾਲਕ ਬਣ ਕੇ ਰਹਿਣਾ ਤੇ ਹੋਰ ਮੈਂ ਕਿਸੇ ਨੂੰ ਹੁਣ ਸਿਰ ਨਹੀਂ ਚੁੱਕਣ ਦੇਣਾ।
ਸੋ ਦੇਖ ਗਰਬਤ ਭਇਓ ਨਾਲ ਕੁੰਮਕ ਰਲਿਓ ਪਹਾੜ।
25,000 ਫੌਜ ਬਿਸੰਬਰ ਦਾਸ ਕੋਲ ਆਪਣੀ ਸੀ ਤੇ ਪਹਾੜ ਦੇ ਰਾਜਿਆਂ ਦੀ ਵੱਖਰੀ। ਇੰਨੀ 50,000 ਫੌਜ ਇਕੱਠੀ ਕਰਕੇ ਬਿਸੰਬਰ ਦਾਸ ਹੰਕਾਰ ਦੇ ਵਿੱਚ ਆਕੜ ਗਿਆ ਵੀ ਮੈਂ ਹੁਣ ਸਿੱਖਾਂ ਨੂੰ ਕੀ ਸਮਝਦਾ ਹਾਂ।
ਚਾਉ ਪਈ ਸਿੰਘਨ ਕੀ ਉਨ ਖਬਰ ਮੰਗਾਈ।
ਉਹਨੇ ਸਿੰਘਾਂ ਦੀ ਖਬਰ ਮੰਗਾਈ ਕਿ ਸਿੰਘ ਕਿੰਨੇ ਕੁ ਹਨ ਔਰ ਕਿੰਨੀ ਕੁ ਮਿਸਲਾਂ ਹਨ ਸਿੰਘਾਂ ਦੇ ਕੋਲ।
ਗਏ ਪਿੰਡ ਸਿੰਘ ਲੁੱਟਣ ਤਾਈ।
ਉਹਨੂੰ ਪਤਾ ਲੱਗਾ ਕਿ ਅੱਜ ਸਿੱਖਾਂ ਦੀਆਂ ਕੁੱਝ ਮਿਸਲਾਂ ਜਿਹੜੀਆਂ ਨੇ ਉਹ ਇਲਾਕਾ ਲੁੱਟਣ ਪਿੰਡਾਂ 'ਚ ਗਈਆਂ ਨੇ ਇਲਾਕੇ ਦੱਬਣ ਵਾਸਤੇ ਤੇ ਕੁੱਝ ਸਿੱਖ ਡੇਰੇ ਵਿੱਚ ਹਨ।
ਡੇਰਾ ਲਈਏ ਉਨਕੋ ਮਾਰ।
ਬਿਸੰਬਰ ਦਾਸ ਨੇ ਆਖਿਆ ਹੁਣ ਮੌਕਾ ਹੈ ਆਪਾਂ ਸਿੱਖਾਂ ਦਾ ਪਹਿਲਾਂ ਡੇਰਾ ਕਬਜ਼ੇ ਕਰ ਲਈਏ ਜਿੱਥੇ ਸਿੰਘਾਂ ਦਾ ਜੰਗਲਾਂ ਵਿੱਚ ਜਾਂ ਜਿੱਥੇ ਉਹਨਾਂ ਨੇ ਟਾਂਡੇ ਦੇ ਇਲਾਕੇ ਡੇਰਾ ਲਾਇਆ ਹੋਇਆ ਉੱਥੇ ਆਪਾਂ ਜਾ ਕੇ ਸਿੱਖਾਂ ਦੇ ਜਿੰਨੇ ਕੁ ਬੰਦੇ ਉੱਥੇ ਹਨ ਉਹ ਮਾਰ ਦਈਏ ਅਤੇ ਉਹਨਾਂ ਦਾ ਸਾਜੋ ਸਮਾਨ ਘੋੜੇ ਉਹਨਾਂ ਦੇ ਕਬਜ਼ੇ 'ਚ ਕਰ ਲਈਏ।
ਸੋ ਚੜ ਦੌੜਿਓ ਇਤੈ ਵਿਚਾਰ।
ਇਹ ਵਿਚਾਰ ਕੇ ਬਿਸੰਬਰ ਦਾਸ ਨੇ ਹੱਲਾ ਬੋਲ ਦਿੱਤਾ।
ਦਿਓ ਟਿੰਡ ਜਿਮ ਉਨ ਦਲ ਤੋਰ।
ਟਿੱਡੀ ਦਲ ਦੀ ਤਰ੍ਹਾਂ ਬਹੁਤ ਵੱਡੀ ਫੌਜ ਲੈ ਕੇ ਬਿਸੰਬਰ ਦਾਸ ਤੁਰ ਪਿਆ।
ਜਾ ਟੁਕਿਓ ਵਹਿ ਸਿੰਘਨ ਕੋਰ।
ਉਹ ਸਿੰਘਾਂ ਦੇ ਉੱਤੇ ਹੱਲਾ ਹਮਲਾਵਰ ਹੋਇਆ ਬੜੀ ਭਾਰੀ ਫੌਜ ਲੈ ਕੇ।
ਗਏ ਅੱਗੇ ਸਿੰਘਨ ਕਰੀ ਤਿਆਰੀ।
ਸਿੰਘਾਂ ਨੇ ਅੱਗੇ ਤਿਆਰੀ ਕਰ ਲਈ ਲੜਾਈ ਦੀ।
ਉਤੇ ਸਿੰਘ ਤਹਿ ਥੋੜੇ ਕਾਰੀ।
ਥੋੜੇ ਸਿੰਘ ਸਨ ਉੱਥੇ ਬਾਕੀ ਗਏ ਹੋਏ ਸਨ ਦੂਸਰੇ ਇਲਾਕਿਆਂ ਵਿੱਚ।
ਇੱਕ ਵਾਰ ਸਿੰਘ ਪਿੱਛੇ ਉਨ ਮੋੜੇ।
ਇੱਕ ਵਾਰੀ ਤੇ ਉਹਨੇ ਸਿੰਘਾਂ ਨੂੰ ਪਿਛਾ ਮੋੜ ਦਿੱਤਾ ਭਾਵ ਸਿੱਖਾਂ ਦਾ ਪੈਰ ਉਖੜ ਗਿਆ।
ਚਾੜ ਦੀਏ ਸਿਰ ਸਿੰਘਨ ਘੋੜੇ।
ਉਹਨੇ ਆਪਣੇ ਘੋੜੇ ਸਿੰਘਾਂ ਦੇ ਪਿੱਛੇ ਪਾ ਦਿੱਤੇ ਸਿੰਘਾਂ ਨੂੰ ਅੱਗੇ ਲਾ ਲਿਆ। ਥੋੜੇ ਸਿੱਖ ਸਨ ਉਹਨਾਂ ਨੂੰ ਬੜੀ ਮੁਸ਼ਕਲ ਆਈ ਲੜਾਈ ਦੇ ਵਿੱਚ ਉਹਨਾਂ ਦੇ ਪੈਰ ਨਹੀਂ ਲੱਗੇ।
ਸਿਰਦਾਰਨ ਸਿਰ ਖਮਖਾਈ ਮਾਰ।
ਜਦੋਂ ਸਰਦਾਰਾਂ ਨੂੰ ਜੱਸਾ ਸਿੰਘ ਵਰਗਿਆਂ ਨੂੰ ਪਤਾ ਲੱਗਾ
ਸੁਣ ਖੜਕੋ ਸਿੰਘ ਆਏ ਹਜ਼ਾਰ।
ਫਿਰ ਹਜ਼ਾਰਾਂ ਦੀ ਤਾਦਾਦ ਵਿੱਚ ਸਿੰਘ ਲੜਾਈ ਦਾ ਪਤਾ ਲਾ ਕੇ ਉੱਥੇ ਆ ਗਏ।
ਜਿਮ ਸੁਲਬੀ ਪਰ ਤਿਲਿਆਰ ਪੜੇ।
ਜਿਵੇਂ ਸਾਧ ਸੰਗਤ ਜੀ ਦੀਵੇ ਦੇ ਉੱਤੇ ਭੰਬਟ ਆ ਕੇ ਪੀਂਦੇ ਨੇ।
ਮਾਰ ਸਿੰਘਣ ਸੋ ਮੋਹਰਾ ਧਰੇ।
ਏਦਾਂ ਖਾਲਸੇ ਨੇ ਮਾਰ ਮਾਰ ਕੇ ਭਜਾ ਦਿੱਤੇ ਅੱਗੇ ਲਾ ਲਏ।
ਦਏ ਬਿਸ਼ੰਬਰ ਮਨ ਮੈਂ ਧਾਰੀ।
ਬਿਸੰਬਰ ਮਨ ਦੇ ਵਿੱਚ ਬੜਾ ਹੰਕਾਰ ਕੇ ਆਇਆ ਸੀ ਵੀ ਮੈਂ ਸਿੱਖਾਂ ਨੂੰ ਭਜਾ ਦਿਆਂਗਾ।
ਨੱਠੀ ਫੌਜ ਸਿੰਘਣ ਤੈ ਹਾਰੀ।
ਉਹਦੀ ਫੌਜ ਖਾਲਸੇ ਦੇ ਹੱਥ ਵੇਖ ਕੇ ਠਹਿਰ ਨਹੀਂ ਸਕੀ। ਜਦੋਂ ਸਿੰਘਾਂ ਦਾ ਵੱਡਾ ਦਲ ਆ ਗਿਆ ਬੁੱਢਾ ਦਲ ਸਾਰੀ ਫੌਜ ਆ ਗਈ ਤੇ ਫਿਰ ਬਿਸੰਬਰ ਦਾਸ ਦੀ ਫੌਜ ਭੱਜ ਗਈ।
ਦੋਹਰਾ ਬਿਸ਼ੰਬਰ ਘੋੜੋ ਛੋੜ ਤਾਉ ਖੜ ਰਹੇ ਹੋ ਰਣ ਭੂਮ ਮਝਾਰ।
ਬਿਸੰਬਰ ਦਾਸ ਉੱਥੇ ਖੜਾ ਰਹਿ ਗਿਆ ਭਾਵ ਭੱਜ ਨਹੀਂ ਸਕਿਆ।
ਕਰ ਹੱਲਾ ਸਿੰਘ ਆਏ ਪਰੇ ਸਿਰ ਦੀਨੋ ਉਸੈ ਉਤਾਰ।
ਹੱਲਾ ਕਰਕੇ ਸਿੰਘ ਆ ਗਏ ਤੇ ਕਿਸੇ ਸਿੰਘ ਦੀ ਤੇਗ ਦੇ ਨਾਲ ਬਿਸੰਬਰ ਦਾਸ ਦਾ ਸਿਰ ਉਤਰ ਗਿਆ।
ਮਾਰ ਬਿਸ਼ੰਬਰ ਜਬ ਲਿਓ ਪਰੀ ਫੌਜ ਮੈਂ ਲੂਟ।
ਉੜਮੁੜ ਟਾਂਡੇ ਦੇ ਲਾਗੇ ਹੋਈ ਲੜਾਈ ਦੇ ਵਿੱਚ ਬਿਸੰਬਰ ਦਾਸ ਜਦੋਂ ਮਰ ਗਿਆ ਉਹਦੀ ਫੌਜ ਭੱਜ ਗਈ।
ਘੋੜੇ ਤੰਬੂ ਬਹੁ ਲੁੱਟੇ ਮਾਲ ਭਰੇ ਲਏ ਊਠ।
ਉੱਥੇ ਖਾਲਸੇ ਨੂੰ ਬਿਸੰਬਰ ਦਾਸ ਦੀਆਂ ਫੌਜਾਂ ਦੇ ਬਹੁਤ ਸਾਰੇ ਘੋੜੇ ਹਜ਼ਾਰਾਂ ਦੀ ਤਾਦਾਦ ਵਿੱਚ ਸ਼ਸਤਰ ਬਸਤਰ ਊਠ ਤੰਬੂ ਕਨਾਤਾਂ ਅਤੇ ਜੰਗੀ ਸਮਾਨ ਬਹੁਤ ਹੱਥ ਲੱਗਾ ਤੋਪਖਾਨਾ ਕਾਫੀ ਕਬਜ਼ੇ 'ਚ ਆ ਗਿਆ।
ਚਾਉ ਪਈ 1,020 ਉੱਠ ਘੋੜਾ ਰਲਾਇਆ।
20,000 ਘੋੜਾ ਕਹਿੰਦੇ ਖਾਲਸੇ ਨੂੰ ਹੱਥ ਲੱਗਾ ਉਸ ਲੜਾਈ ਦੇ ਵਿੱਚ ਬਹੁਤ ਵੱਡੀ ਸਮਝੋ ਇਹ ਮਹਾਰਾਜ ਨੇ ਖਾਲਸੇ ਨੂੰ ਫਤਿਹ ਬਖਸ਼ੀ। ਹਾਂਜੀ
ਭਰਾ ਭਰਾਇਓ ਡੇਰਾ ਮਿਲਾਇਆ।
ਔਰ ਇਸ ਤਰ੍ਹਾਂ ਸਾਧ ਸੰਗਤ ਜੀ ਸਿੰਘਾਂ ਨੇ ਦੁਆਬੇ ਦੇ ਵਿੱਚ ਆਪਣੀ ਧਾਂਕ ਬਿਠਾ ਲਈ।
ਵਿੱਚ ਬਾਜ਼ਾਰ ਚੀਜ਼ ਸੀ ਘਣੀ।
ਔਰ ਜੋ ਸਰਕਾਰੀ ਬਾਜ਼ਾਰ ਹੁੰਦਾ ਉਹਦੇ ਵਿੱਚ ਜੋ ਕੁਛ ਸੀਗਾ
ਸੋ ਲੁਟੇਰਨ ਸਿੰਘਨ ਬਣੀ,
ਉਹ ਵੀ ਖਾਲਸੇ ਦੀ ਲੁੱਟ ਥੱਲੇ ਆ ਗਿਆ ਸਾਰਾ ਸਮਾਨ।
ਤੋਛਾ ਖਾਨਾ ਖਾਸ ਦੀਵਾਨ,
ਜੋ ਜਲੰਧਰ ਦਾ ਤੋਸ਼ਾ ਖਾਨਾ ਸੀ ਦੀਵਾਨ ਦਾ ਸਾਰਾ ਹੀ,
ਜਿਨ ਢਹੇ ਆਇਓ ਚੱਕਿਓ ਉਠਾਣ,
ਉਹ ਵੀ ਸਭ ਖਾਲਸੇ ਦੇ ਕਬਜ਼ੇ ਹੋ ਗਿਆ।
ਸ਼ਸਤਰਹੀਨ ਜੋ ਸਿੰਘ ਪਿਆਰੇ,
ਜਿਨ੍ਹਾਂ ਸਿੰਘਾਂ ਕੋਲ ਸ਼ਸਤਰ ਕੋਈ ਨਹੀਂ ਸਨ, ਕਿਉਂਕਿ ਖਾਲਸਾ ਦਾ ਉਸ ਵੇਲੇ ਸਾਧ ਸੰਗਤ ਜੀ ਇਹੋ ਜਿਹਾ ਟਾਈਮ ਸੀ ਵੀ ਪ੍ਰਸ਼ਾਦਾ ਵੀ ਕਦੀ ਕਦੀ ਮਿਲਦਾ ਸੀਗਾ। ਕੱਪੜਾ ਤਾਂ ਜਿਹੜਾ ਹੈ ਨਾ, ਉਹਦਾ ਇੱਕ ਜੰਗ ਜਾਂ ਇੱਕ ਸਿਰ ਪਟਕਾ, ਭੂਰੇ ਗਾਤੀ ਬਾਣਾ ਜਟਕਾ, ਪੰਥ ਪ੍ਰਕਾਸ਼ ਵਿੱਚ ਬਚਨ ਆਉਂਦੇ ਆ, ਇੱਕ ਦਸਤਾਰ ਅਤੇ ਇੱਕ ਕਛਿਹਰਾ, ਇਹ ਜ਼ਰੂਰੀ ਹੁੰਦਾ। ਸਿੰਘ ਬੜੀ ਮੁਸ਼ਕਲ ਨਾਲ ਇਹਦਾ ਬੰਦੋਬਸਤ ਕਰਦੇ ਸੀਗੇ, ਬਾਕੀ ਕੱਪੜਾ ਕਿੱਥੇ ਮਿਲਦਾ ਸੀਗਾ, ਅਤੇ ਸ਼ਸਤਰ ਸਭ ਸਰਕਾਰੀ ਖਜ਼ਾਨੇ ਖੋਣੇ ਪੈਂਦੇ ਸੀ। ਅੱਜ ਖਾਲਸੇ ਨੂੰ ਸ਼ਸਤਰਾਂ ਦੀ ਕੋਈ ਕਮੀ ਨਾ ਰਹੀ, ਘੋੜਿਆਂ ਦੀ ਵੀ ਕਮੀ ਨਾ ਰਹੀ, ਸਭ ਖਜ਼ਾਨੇ ਖਾਲਸੇ ਦੇ ਹੱਥ ਆ ਗਏ।
ਤਿੰਨ ਨੇ ਸ਼ਸਤਰ ਬਹੁ ਸੰਭਾਰੇ,
ਜਿਨ੍ਹਾਂ ਕੋਲ ਸ਼ਸਤਰ ਕੋਈ ਨਹੀਂ ਸੀ ਉਹਨਾਂ ਨੇ ਦੋ ਦੋ ਚਾਰ ਚਾਰ ਸ਼ਸਤਰ ਸਾਂਭ ਲਏ।
ਕਈਆਂ ਨੇ ਘੋੜੇ ਦੋਏ ਦੋਏ ਫੜੇ,
ਕਿਸੇ ਸਿੰਘ ਨੇ ਦੋ ਦੋ ਘੋੜੇ ਫੜ ਲਏ।
ਇੱਕ ਛੱਡ ਮੰਦੇ ਚੰਗਣ ਪੈ ਚੜੇ,
ਜਿਨ੍ਹਾਂ ਕੋਲ ਘੋੜੇ ਮਾੜੇ ਸੀ ਉਹਨਾਂ ਨੇ ਮਾੜੇ ਛੱਡਦੇ ਚੰਗਿਆਂ ਦੇ ਸਵਾਰ ਹੋ ਗਏ।
ਕਈਆਂ ਕੇ ਹੱਥ ਪੜੇ ਹਥਿਆਰ,
ਕਈਆਂ ਦੇ ਹਥਿਆਰ ਹੱਥ ਆਏ ਚੰਗੇ ਚੰਗੇ।
ਭਏ ਦਲਿਦਰੋਂ ਕਈ ਇਮ ਪਾਰ,
ਦਲਿਦਰੋਂ ਪਾਰ ਯਾਨੀ ਭੁੱਖ ਨੰਗ ਕੜਾਕਾ ਦੂਰ ਹੋ ਗਿਆ, ਤੇ ਸਿੰਘਾਂ ਦੇ ਘਰ ਮਾਲ ਨਾ ਭਰ ਗਏ।
ਤੋਪਖਾਨੋ ਕਿਨ ਚੱਕਿਓ ਨਾਹੀਂ,
ਤੋਪਖਾਨਾ ਇੰਨਾ ਸੀ ਚੁੱਕਿਆ ਨਹੀਂ ਸੀ ਜਾਂਦਾ।
ਦਇਓ ਫੂਕ ਸੋ ਉਸ ਹੀ ਥਾਹੀਂ,
ਤੇ ਬਾਕੀ ਸਮਾਨ ਉੱਥੇ ਫੂਕ ਦਿੱਤਾ ਸਾਰਾ।
ਸਹੀ ਅਠਾਰਾਂ ਅਠਾਰਾਂ ਸਾਲ,
1718 ਬਿਕਰਮੀ 1761 ਦੇ ਵਿੱਚ
ਮਾਰਿਓ ਬਿਸ਼ੰਭਰ, ਲੁੱਟਿਓ ਉਸ ਮਾਲ।
ਬਿਸ਼ੰਭਰਦਾਸ ਨੂੰ ਮਾਰ ਕੇ ਜਲੰਧਰ ਦੇ ਸੂਬੇਦਾਰ ਦੇ ਦੀਵਾਨ ਨੂੰ, ਸਿੰਘਾਂ ਨੇ ਉਹਦਾ ਸਾਰਾ ਮਾਲ ਖੋਹ ਲਿਆ। ਤੋ ਇਸ ਤਰ੍ਹਾਂ ਦੁਆਬੇ ਵਿੱਚ ਵੀ, ਉੱਧਰ ਮਾਝੇ ਵਿੱਚ ਬਾਬਾ ਚੜ੍ਹ ਸਿੰਘ ਜੀ ਸ਼ੁਕਰ ਚੱਕੀਆ, ਜੱਸਾ ਸਿੰਘ ਰਾਮਗੜੀਆ, ਅਤੇ ਮਿਸਲਾਂ ਜਿਹੜੀਆਂ ਸਨ ਨਕਈ ਘਨਈ, ਉਹਨਾਂ ਨੇ ਕਸੂਰ ਫਤਿਹ ਕਰ ਲਿਆ। ਇੱਧਰ ਬੁੱਢੇ ਦਾਬ ਦੀਆਂ ਜਿਹੜੀਆਂ ਮਿਸਲਾਂ ਜੱਸਾ ਸਿੰਘ ਆਲੂ ਵਾਲੀਏ ਦੇ ਨਾਲ ਆਈਆਂ, ਉਹਨਾਂ ਨੇ ਜਲੰਧਰ ਫਤਿਹ ਕਰ ਲਿਆ। ਹੁਣ ਲਾਹੌਰ ਵਾਲਿਆਂ ਨੂੰ ਫਿਕਰ ਪੈ ਗਿਆ ਵੀ ਜੇ ਵੱਡੇ ਵੱਡੇ ਸਾਡੇ ਦੋ ਸੂਬੇ ਸਿੱਖਾਂ ਨੇ ਖੋਹ ਲਏ, ਅਤੇ ਲਾਹੌਰ ਵੀ ਇਹ ਸਾਡੇ ਤੋਂ ਖੋਹ ਲੈਣਗੇ, ਅਤੇ ਥੋੜ੍ਹੇ ਸਮੇਂ ਬਾਅਦ ਫਿਰ ਖਾਲਸੇ ਨੇ ਲਾਹੌਰ 'ਤੇ ਵੀ ਕਿਵੇਂ ਕਬਜ਼ੇ ਕੀਤੇ, ਉਹ ਕਥਾ ਆਪਾਂ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਨੀ ਹੈ। ਸੋ ਸਾਧ ਸੰਗਤ ਜੀ, ਇੱਕ ਹਫ਼ਤਾ ਦਾਸ ਨੇ ਹੋਰ ਸੰਗਤਾਂ ਦੇ ਦਰਸ਼ਨ ਕਰਨੇ ਹੈ, ਅਗਲੇ ਐਤਵਾਰ ਤੱਕ ਹਾਜ਼ਰੀ ਭਰੀਏ, ਪੰਥ ਪ੍ਰਕਾਸ਼ ਦੀ ਇਹ ਕਥਾ ਫਿਰ ਸੰਪੂਰਨ ਕਰਨ ਦਾ ਯਤਨ ਕਰਾਂਗੇ। ਸੋ ਇਤਨੇ ਬਚਨ ਪ੍ਰਵਾਨ ਕਰਨੇ, ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ।